Govind Singh Bisala Tara Taro Tar Pun Pun Sisa Ji Pun Pun Sisa Bandon Bar Bar Jagdisa Tara Taro Tar Pun Pun Sisa Ji Pun Pun Sisa Bandon Bar Bar Jagdisa Jis Tamah Amrit Gyan Hai Manak Bhagat Vairag Shri Guru Granth Sahib Yodad Bandon Kai Anurag Shri Gaur Shabd Kamae Jena Jeete Panch Vikar Ten Santan Kau Bandana Shir Charnan Pardar पूरन देख्यो आत्मा द्वैत है सर्व निवार पाए शांत मन संत जो तेन पद नमो हमार
सतनाम श्री वाहे गुरु साहिब जी मां मन स्वरूप मैं अपना जाना जानकी है अधीन सब ज्ञाना मन स्वरूप मैं अपना जाना जानकी है अधीन सब ज्ञाना
वाहे गुरु जी का खालसा वाहे गुरु जी की फतेह सतगुरु गरीब नवाज भगत वश्चल कृपा निदान जगत गुरु साहिबे कमाल अंतरजामी सतगुरु धन धन श्री गुरु ग्रंथ साहिब सच्चे पातशाह जी दी साजी निवाजी गुरु प्यारी गुरु रूप खालसा सा संगत जीओ आप वडभागे सतगुरां दी बख्शिश दे नाल सतगुरां दी गोद विच अमृतमई बाणी दे प्रवाह चल रहे ओ कौम ਦੇ ਭਲੇ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਰੀ ਸੰਗਤ ਨੇ ਰਲ ਮਿਲ ਕੇ ਸਭਿਓ ਵਾਚ ਬੇਨਤੀ ਚੌਬਈ ਸਾਹਿਬ ਤੇ ਆਪਾਂ ਨੇ ਜਾਪ ਸੰਗਤਾਂ ਨੇ ਕੀਤੇ ਹਨ ਉਪਰੰਤ ਗੁਰੂ ਕੀ ਗੋਦ ਵਿਚ ਸੰਧਿਆ ਦੇ ਸਮੇਂ ਪੁੱਤਰ ਦੀ ਬਾਣੀ ਸਹਿਰਾਜ ਸਾਹਿਬ ਜੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਇਹ ਰਹਿਰਾਜ ਸਾਹਿਬ ਸ਼ਾਮ ਦੀ ਬਾਣੀ ਹੈ ਪੁੱਤਰ ਦੀ ਪੌੜੀ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਦੇ ਸਨਮੁਖ ਉਚਾਰਨ ਕੀਤੀ ਹੈ ਔਰ ਉਸ ਸਮੇਂ ਤੋਂ ਜੋ ਵੀ ਤਮਾਮ ਗੁਰੂ ਨਾਨਕ ਨਾਮ ਲੇਵਾ ਸਿੱਖ ਹਨ ਉਹਨਾਂ ਨੂੰ ਸੰਧਿਆ ਦੇ ਸਮੇਂ ਇਸ ਬਾਣੀ ਦੇ ਜਾਪ ਕਰਨ ਦਾ ਪਾਤਸ਼ਾਹ ਜੀ ਨੇ ਆਦੇਸ਼ ਉਸ ਆਦੇਸ਼ ਦੀ ਪਾਲਣਾ ਕਰਦੇ ਹੋਏ ਉਧਰ ਦੇ ਪਾਠ ਰਹਿਰਾਜ ਸਾਹਿਬ ਜੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਨੇ ਸੋ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰਾਂ ਤੋਂ ਦੀਵਾਨ ਦੀ ਆਗਿਆ ਲੈਣ ਵਾਸਤੇ ਬੇਨਤੀ ਕੀਤੀ ਔਰ ਹੁਕਮਨਾਮੇ ਦੀ ਪਾਤਸ਼ਾਹ ਜੀ ਨੇ ਬਖਸ਼ੀ ਹੁਣ ਗੁਰ ਇਤਿਹਾਸ ਦੀ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਪੋਥੀ ਵਿਚੋਂ ਸੰਗਤਾਂ ਇਤਿਹਾਸ ਸਰਵਣ ਕਰ ਰਹੀਆਂ ਹਨ। ਪਿਛਲੇ ਪ੍ਰਸੰਗ ਵਿਚ ਆਪ ਜੀ ਨੇ ਸਰਵਣ ਕੀਤਾ ਹੈ ਰਾਏ ਬਲਾਰ ਜੋ ਰਾਏ ਭੋਏ ਦੀ ਤਲਵੰਡੀ ਦਾ ਮਾਲਕ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਤਾਰੇ ਗਿਨੇ ਜਾਤ ਹੈ ਤੇਰੇ ਤਾਰੇ ਨਾ ਗਿਨਾਤ ਹੈ। ਆਕਾਸ਼ ਦੇ ਤਾਰੇ ਤਾਂ ਗਿਣੇ ਜਾ ਸਕਦੇ ਹਨ ਪਰ ਜਿੰਨਿਆਂ ਦੀ ਗਿਣਤੀ ਧੰਨ ਸਤਿਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦੇ ਕੇ ਸੰਗਤਾਂ ਨੂੰ ਕਰਤਾਰ ਦਿੱਤਾ ਉਹ ਨਹੀਂ ਹੋ ਸਕਦੀ। ਉਹ ਸਤਿਗੁਰੂ ਪਾਤਸ਼ਾਹ ਜੀ ਦੇ ਕੌਤਕਾਂ ਨੂੰ ਰਾਏ ਬੁਲਾਰ ਦੇ ਔਰ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਦਾ ਅਭਲਾਖੀ ਹੈ। ਸਤਿਗੁਰੂ ਪਾਤਸ਼ਾਹ ਜੀ ਨੂੰ ਬੁਲਾਇਆ ਔਰ ਆਪਣਾ ਬਿਰਧ ਸਰੀਰ ਜਾਣ ਕੇ ਜੋਤੀ ਪ੍ਰੀਤਮ ਜੀ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜੀਵ ਦਾ ਸਰੂਪ ਸਤਿਗੁਰੂ ਪਾਤਸ਼ਾਹ ਜੀ ਉਹਨੂੰ ਸਰੂਪ ਜਣਾ ਰਹੇ ਨੇ। ਸਤਿਗੁਰੂ ਜੀ ਨੇ ਇਹਨੂੰ ਪੁੱਛਿਆ ਭਾਈ ਤੂੰ ਕੌਣ ਹੈ, ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈ? ਕਹਿਣ ਲੱਗਾ ਜੀ ਮੈਂ ਰਾਏ ਬੁਲਾਰ ਹਾਂ, ਮੇਰੇ ਪੁੱਤਰ ਹਨ, ਮੇਰੇ ਪੋਤਰੇ ਹਨ, ਮੇਰੇ ਭਰਾ ਹਨ, ਮੇਰੇ ਸਰੀਕ ਭਰਾ ਹਨ ਔਰ ਮੈਂ ਰਾਏ ਭੋਏ ਦੀ ਤਲਵੰਡੀ ਦਾ ਮਾਲਕ ਹੈ ਔਰ ਇਹ ਮੇਰਾ ਸਰੀਰ ਹੈ। ਸਤਿਗੁਰੂ ਜੀ ਕਹਿੰਦੇ ਨਹੀਂ ਇਹ ਤੂੰ ਨਹੀਂ, ਇਹ ਸਰੀਰ ਤੇਰਾ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਪੰਜ ਤੱਤ ਕੋ ਤਨ ਰਚਿਓ ਜਨ ਹੋ ਚਤੁਰ ਸੁਜਾਨ ਹੈ। ਭਾਈ ਪੰਜਾਂ ਤੱਤਾਂ ਦਾ ਤੇਰਾ ਸਰੀਰ ਹੈ, ਇਹ ਤੇਰੀ ਦੇਹ ਹੈ ਪੰਜਾਂ ਤੱਤਾਂ ਦੀ ਔਰ ਇਹਦੇ ਵਿਚ ਆਕਾਸ਼ ਹਵਾ ਪਾਣੀ ਅੱਗ ਧਰਤੀ ਇਹ ਪੰਜਾਂ ਤੱਤਾਂ ਦਾ ਸਰੀਰ ਹੈ ਤੇ ਪੰਜ ਤੱਤ ਜੜ ਰੂਪ ਹੈ ਕਿਉਂਕਿ ਇਹ ਪੰਜ ਤੱਤ ਜਿਹੜੇ ਹੈ ਇਹ ਜੜ ਰੂਪ ਨੇ। ਇਸ ਕਰਕੇ ਇਹ ਤੇਰਾ ਸਰੀਰ ਜਿਹੜਾ ਹੈ ਇਹ ਸਦੀਵ ਰਹਿਣ ਵਾਲਾ ਨਹੀਂ ਹੈ, ਇਹ ਨਾਸਵੰਤ ਹੈ। ਔਰ ਜਿਹੜੇ ਤੂੰ ਕਹਿੰਦਾ ਮੇਰੇ ਭਰਾ ਹਨ, ਮੇਰੇ ਪੁੱਤਰ ਹਨ, ਮੇਰੇ ਪੋਤਰੇ ਹਨ, ਮੇਰਾ ਪਰਿਵਾਰ ਹੈ, ਮੇਰੇ ਬੱਚੇ ਨੇ, ਇਹ ਸਾਰੇ ਤੈਨੂੰ ਛੱਡ ਜਾਣਗੇ ਜਦੋਂ ਤੇਰੀ ਆਤਮਾ ਇਸ ਸਰੀਰ ਵਿੱਚੋਂ ਨਿਕਲ ਗਈ। ਉਦੋਂ ਤੇਰਾ ਕਿਸੇ ਨੇ ਵੀ ਸਾਥ ਨਹੀਂ ਜੇ ਦੇਣਾ ਤਾਂ ਉਸ ਸਮੇਂ ਇਸ ਕਰਕੇ ਇਹ ਜਿਹੜਾ ਤੂੰ ਪੰਜਾਂ ਤੱਤਾਂ ਦਾ ਸਰੀਰ ਮੰਨੀ ਬੈਠਾ ਨਾ ਇਹ ਤੇਰਾ ਸਰੂਪ ਨਹੀਂ ਹੈ। ਉਹਨੇ ਸਨਹੰਗਤਾ ਨਾਸ ਹੋ ਗਈ ਗੁਰੂ ਦੀ ਕਿਰਪਾ ਦੇ ਨਾਲ। ਆਪਾਂ ਰੋਜ਼ ਕਥਾ ਸੁਣਦੇ ਹਾਂ, ਰੋਜ਼ ਗੁਰਬਾਣੀ ਪੜ੍ਹਦੇ ਹਾਂ ਪਰ ਆਪਣੀ ਗੁਰੂ ਕੇ ਪਿਆਰਿਓ ਤਨ ਦੀ ਹੰਤਾ ਅਜੇ ਤੱਕ ਵੀ ਕਿਸੇ ਦੀ ਨਾ। ਆਪਾਂ ਸਾਰੇ ਆਪਣੇ ਸਰੀਰ ਨੂੰ ਆਪਣਾ ਰੂਪ ਮੰਨੀ ਬੈਠੇ ਹਾਂ। ਕਹਿਣ ਲੱਗਾ ਮਹਾਰਾਜ ਜੀ ਇਹ ਸਰੀਰ ਮੇਰਾ ਨਹੀਂ ਹੈ, ਇਹ ਇੰਦਰੇ ਤਾਂ ਮੇਰੇ ਹਨ, ਅੱਖਾਂ ਨੱਕ ਕੰਨ ਜੀਭ ਚਮੜੀ ਇਹ ਸਭ ਮੇਰੇ ਹੈ। ਸਤਿਗੁਰੂ ਜੀ ਕਹਿਣ ਲੱਗੇ ਨਹੀਂ ਇਹ ਵੀ ਤੇਰੇ ਨਹੀਂ ਹਨ, ਇਹਨਾਂ ਨੂੰ ਚਲਾਉਣ ਵਾਲਾ ਵੀ ਕੋਈ ਹੋਰ ਹੈ ਕਿਉਂਕਿ ਜਿੰਨਾ ਚਿਰ ਅੱਖਾਂ ਤਾਂ ਜਦੋਂ ਜੀ ਮੁਰਦਾ ਹੋ ਜਾਂਦਾ ਉਦੋਂ ਵੀ ਹੁੰਦੀਆਂ, ਕੰਨ ਵੀ ਹੁੰਦੇ ਆ, ਨੱਕ ਵੀ ਹੁੰਦਾ, ਅਜੀਬ ਵੀ ਹੁੰਦੀ ਹੈ। ਇਸ ਕਰਕੇ ਉਦੋਂ ਨਾ ਇਹ ਜੀਵ ਬੋਲ ਸਕਦਾ ਹੈ, ਨਾ ਇਹ ਜੀਵ ਸੁਣ ਸਕਦਾ ਹੈ, ਨਾ ਇਹ ਜੀਵ ਸਪਰਸ਼ ਕਰ ਸਕਦਾ ਹੈ। ਜਿਹੜੇ ਇੰਦਰੀਆਂ ਨੂੰ ਤੂੰ ਆਪਣਾ ਸਰੂਪ ਮੰਨੀ ਬੈਠਾ ਇਹ ਵੀ ਤੇਰੇ ਨਹੀਂ ਹਨ। ਸਤਿਗੁਰੂ ਪਾਤਸ਼ਾਹ ਜੀ ਇਹ ਇੰਦਰੇ ਵੀ ਮੇਰੇ ਨਹੀਂ ਹਨ, ਮੈਂ ਇਹ ਵੀ ਮੰਨਦਾ, ਪਰ ਮੈਂ ਆਪਣੇ ਮਨ ਨੂੰ ਆਪਣਾ ਸਰੂਪ ਮੰਨਦਾ, ਕਿਉਂਕਿ ਮਨ ਜਿਹੜਾ ਹੈ ਇਹ ਕਹਿ ਦਿੰਦਾ ਕਿ ਮੈਂ ਆਹ ਕਰਨਾ, ਮੇਰਾ ਮਨ ਆਹ ਹੈ। ਇਹ ਮਨ ਸੰਕਲਪ ਵਿਕਲਪ ਉਠਾਉਂਦਾ, ਇਹ ਮਨ ਇੰਦਰੀਆਂ ਨੂੰ ਚਲਾਉਂਦਾ, ਇੰਦਰੇ ਅੱਗੇ ਕਿਰਿਆ ਕਰਕੇ ਸਰੀਰ ਨੂੰ ਚਲਾਉਂਦੇ ਆ। ਇਸ ਕਰਕੇ ਇਹ ਮਨ ਹੈ ਮੇਰਾ, ਮਹਾਰਾਜ ਕਹਿੰਦੇ ਇਹ ਵੀ ਤੂੰ ਨਹੀਂ ਹੈ, ਇਹ ਮਨ ਵੀ ਤੇਰਾ ਨਹੀਂ ਹੈ। ਇਸ ਤੋਂ ਤੱਕ ਗੁਰੂ ਕੇ ਪਿਆਰਿਓ ਇਹ ਪ੍ਰਸੰਗ ਆਪ ਜੀ ਨੇ ਪਿੱਛੇ ਸਰਵਣ ਕੀਤਾ, ਸੰਖੇਪ ਰੂਪ ਦੇ ਵਿਚ ਵਰਣਨ ਕੀਤਾ। ਅੱਗੇ ਸਤਿਗੁਰੂ ਪਾਤਸ਼ਾਹ ਜੀ ਜਿਸ ਤਰ੍ਹਾਂ ਉਸ ਰਾਏ ਬਲਾਰ ਜੀ ਨੂੰ ਆਪਣੇ ਸਰੂਪ ਦੀ ਲੱਖਿਅਤਾ ਕਰਾ ਰਹੇ ਨੇ, ਪ੍ਰੇਮ ਦੇ ਨਾਲ ਆਪਣੇ ਮਨਾਂ ਦੀਆਂ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ, ਧਿਆਨ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜਨ ਵਾਸਤੇ, ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਸਰਵਣ ਕਰਨ ਵਾਸਤੇ, ਹਿਰਦਿਆਂ ਵਿਚ ਵਸਾਉਣ ਵਾਸਤੇ, ਇੱਕ ਵਾਰੀ ਪ੍ਰੇਮ ਦੇ ਨਾਲ ਜਪੋ ਜੀ ਸਤਨਾਮ ਸ੍ਰੀ
ਵਾਹਿਗੁਰੂ ਜੀ,
ਸਤਨਾਮ
ਸ੍ਰੀ ਵਾਹਿਗੁਰੂ ਜੀ। ਮਨ ਸਰੂਪ ਮੈਂ ਆਪਣਾ ਜਾਨਾ,
ਸਤਿਗੁਰੂ ਪਾਤਸ਼ਾਹ ਨੇ ਜਦੋਂ ਜਨਾ ਦਿੱਤਾ ਕਿ ਇਹ ਇੰਦਰੇ ਵੀ ਤੇਰੇ ਨਹੀਂ ਹਨ, ਤੂੰ ਹੁਣ ਕਿਸ ਨੂੰ ਆਪਣਾ ਸਰੂਪ ਸਮਝਦਾ ਹੈ, ਤਾਂ ਉਸ ਸਮੇਂ ਰਾਏ ਬਲਾਰ ਜੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਇਹ ਜਿਹੜਾ ਮਨ ਹੈ ਇਹਨੂੰ ਮੈਂ ਆਪਣਾ ਸਰੂਪ ਜਾਣਦਾ ਹਾਂ, ਆਪਣੇ ਸਰੂਪ ਮੰਨਦਾ ਹਾਂ।
ਜਾਂ ਕੀ ਹੈ ਅਧੀਨ ਸਭ ਗਿਆਨਾ,
ਜਿਸ ਮਨ ਦੇ ਅਧੀਨ ਸਾਰਾ ਗਿਆਨ ਹੈ, ਜਿਸ ਮਨ ਕਰਕੇ ਸਾਰੇ ਚੀਜ਼ ਦੀ ਸੋਝੀ ਆਉਂਦੀ ਹੈ, ਇਸ ਕਰਕੇ ਮੈਂ ਮਨ ਨੂੰ ਆਪਣਾ ਸਰੂਪ ਸਮਝਦਾ ਹਾਂ।
ਸਾਵਧਾਨ ਮਨ ਹੋਏ ਨਾ ਜੋ
ਲੋਦੋਂ ਤੱਕ ਇਹ ਮਨ ਸਾਵਧਾਨ ਨਹੀਂ ਹੁੰਦਾ ਹੈ, ਇਹ ਮਨ ਇਕਾਗਰ ਨਹੀਂ ਹੁੰਦਾ ਹੈ।
ਗਿਆਨ ਉਹ ਪਾਵੇ ਕੋਈ ਨਾ ਤੋ ਲੋ,
ਉਦੋਂ ਤੱਕ ਕਹਿੰਦੇ ਕਿਸੇ ਨੂੰ ਵੀ ਤੋ ਲੋ, ਤਦੋਂ ਤੱਕ ਕਿਸੇ ਨੂੰ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ।
ਮੈਂ ਸੰਕਲਪ ਕਿਉਂ ਅਸ ਭਾਂਤੀ,
ਮੈਂ ਆਪਣੇ ਮਨ ਦੇ ਵਿਚ ਇਸ ਤਰ੍ਹਾਂ ਦਾ ਸੰਕਲਪ ਕੀਤਾ ਹੈ।
ਜਾਂਤੀ ਜੀਤੋ ਸਕਲ ਅਰਾਤੀ,
ਮਨ ਉਠਾਉਂਦਾ ਰਹਿੰਦਾ ਸੰਕਲਪ, ਮਨ ਮੇਰਾ ਰੂਪ ਹੈ, ਮਨ ਦੇ ਮਗਰ ਲੱਗ ਕੇ ਮੈਂ ਆਪਣੇ ਸਾਰੇ ਵੈਰੀਆਂ ਨੂੰ ਜਿੱਤ ਲਵਾਂਗਾ।
ਮਨ ਕੋ ਧਰਮ ਸੰਕਲਪ ਉਠਾਵਤ,
ਮਨ ਦਾ ਜਿਹੜਾ ਧਰਮ ਹੈ ਭਾਈ ਇਹ ਸੰਕਲਪ ਉਠਾਉਣੇ, ਇਹ ਮਨ ਕਦੇ ਤਾਂ ਸੰਕਲਪ ਉਠਾਉਂਦਾ ਚੰਗੇ ਕੰਮ ਵਾਸਤੇ ਉੱਦਮ ਕਰਦਾ, ਕਦੇ ਵਿਕਲਪ ਉਠਾਉਂਦਾ ਮਾੜੇ ਕੰਮ ਵਾਸਤੇ, ਇਹ ਮਨ ਪ੍ਰੇਰਨਾ ਕਰਦਾ ਹੈ।
ਤੋ ਸਭ ਆਪਣ ਮੈਂ ਲੱਖ ਪਾਵਤ,
ਮਨ ਨੂੰ ਮੈਂ ਆਪਣਾ ਸਰੂਪ ਜਾਣ ਲਿਆ ਹੈ, ਆਪਣੇ ਆਪ ਨੂੰ ਸਮਝ ਲਿਆ ਕਿ ਮੈਂ ਮਨ ਮੇਰਾ ਰੂਪ ਹੈ।
ਤਾਂ ਤੇ ਮਨ ਸਰੂਪ ਹੈ ਮੇਰਾ,
ਇਸ ਕਰਕੇ ਸਤਿਗੁਰੂ ਜੀ ਧੰਨ ਪਾਤਸ਼ਾਹ ਜੀ ਇਹ ਮਨ ਜਿਹੜਾ ਇਹ ਮੇਰਾ ਸਰੂਪ ਹੈ।
ਜਾਂ ਤੇ ਅਣ ਤੇ ਔਰ ਨਹਿ ਹੇਰੋ,
ਮੈਂ ਹੋਰ ਕੁਛ ਨੀ ਜਾਣਦਾ ਹਾਂ ਜੀ।
ਹੋ ਰਾਜਨ ਤੂੰ ਮਨ ਪੀ ਨਾਹੀ,
ਸਤਿਗੁਰੂ ਜੀ ਕਹਿੰਦੇ ਆ ਰਾਏ ਬਲਾ ਰਾਜੇ ਤੂੰ ਮਨ ਨੂੰ ਆਪਣਾ ਸਰੂਪ ਮੰਨੀ ਬੈਠਾ ਹੈ, ਤੂੰ ਮਨ ਵੀ ਨਹੀਂ ਹੈ, ਇਹ ਵੀ ਤੇਰਾ ਸਰੂਪ ਨਹੀਂ ਹੈ, ਇਹ ਵੀ ਤੂੰ ਨਹੀਂ ਹੈ।
ਹੋਣ ਵਿਕਾਰ ਤੇ ਮਾਹੀ,
ਕਿਉਂਕਿ ਇਹ ਮਨ ਹੈ ਨਾ ਜਿਹੜਾ ਇਹਦੇ ਵਿਚ ਕਾਰਨ, ਇਹਦੇ ਵਿਚ ਵਿਕਾਰ ਪੈਦਾ ਹੁੰਦੇ ਹੈ, ਇਹ ਮਨ ਕਰਕੇ ਜੀਵ ਸੰਕਲਪ ਵਿਕਲਪ ਉਠਾਉਂਦਾ ਹੈ, ਮਨ ਕਰਕੇ ਜੀਵ, ਇਹ ਮਨ ਬੜਾ ਸਿੱਖ ਹੈ, ਇਹ ਮਨ ਕਾਬੂ ਨਹੀਂ ਆਉਂਦਾ ਹੈ, ਇਹ ਮਨ ਨੂੰ ਕਾਬੂ ਕਰਨਾ ਬੜਾ ਔਖਾ ਹੈ। ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ। ਇਹ ਮਨ ਦੇ ਮਗਰ ਲਾ ਕੇ ਵੱਡੇ ਵੱਡੇ ਕਾਜੀ ਮੌਲਵੀ ਸ਼ੇਖ ਆਦਿ ਖਤਮ ਹੋ ਗਏ ਨੇ। ਇਸ ਕਰਕੇ ਇਹ ਮਨ ਦਾ ਕੰਮ ਹੈ ਸੰਕਲਪ ਉਠਾ ਲੈਣੇ, ਵਿਕਲਪ ਉਠਾ ਲੈਣੇ, ਜਿਹਨੂੰ ਤੂੰ ਆਪਣਾ ਸਰੂਪ ਸਮਝਦਾ ਹੈ।
ਬਿਨਾ ਵਿਕਾਰ ਰੂਪ ਹੈ ਤੇਰਾ,
ਪਰ ਤੂੰ ਤਾਂ ਵਿਕਾਰਾਂ ਤੋਂ ਰਹਿਤ ਹੈ, ਤੇਰੇ ਵਿਚ ਤਾਂ ਕੋਈ ਵਿਕਾਰ ਵੀ ਨਹੀਂ ਹਨ।
ਤਾਂ ਕੋ ਆਪਣੀ ਕੀ ਬਿਦਹਿਰੋ,
ਗੁਰੂ ਕੇ ਪਿਆਰਿਓ ਚੰਗੀ ਤਰ੍ਹਾਂ ਆਪਣੇ ਮਨ ਦੇ ਵਿਚ ਆਪਣੇ ਸਮਝ ਲਾ, ਮਨ ਦੇ ਵਿਚ ਵਿਚਾਰ ਕਰਕੇ ਦੇਖਦਾ ਹੈ।
ਜਿਹਨੇ ਇਸ ਮਨ ਕੋ ਪਜਾਵਾ,
ਜਿਹੜਾ ਗੁਰੂ ਕੇ ਪਿਆਰਿਓ ਇਹ ਮਨ ਹੈ, ਇਹ ਮਨ ਦੇ ਵਿਚ ਸੰਕਲਪਾਂ ਵਿਕਲਪਾਂ ਨੂੰ ਉਪਜਾਵਾ ਪੈਦਾ ਕਰਨ ਵਾਲਾ ਹੈ।
ਸੋ ਸਰੂਪ ਤੂੰ ਸਦਾ ਸੁਹਾਵਾ,
ਸਰੂਪ ਹੈ ਜਿਹੜਾ ਇਹਨਾਂ ਮਨ ਦੇ ਸੰਕਲਪਾਂ ਵਿਕਲਪਾਂ ਤੋਂ ਵੀ ਪਰੇ ਹੈ, ਉਹ ਤੇਰਾ ਰੂਪ ਹੈ, ਸੁਹਾਵਾ ਸੋਭਨੀਕ ਹੈ।
ਉਪਜਨ ਬਿਨਸਨ ਮੈਂ ਤੂੰ ਨਾਹੀ,
ਨਾ ਤੂੰ ਪੈਦਾ ਹੁੰਦਾ ਨਾ ਤੂੰ ਖਤਮ ਹੁੰਦਾ, ਜੰਮਣ ਮਰਨ ਤੋਂ ਤੂੰ ਰਹਿਤ ਹੈ।
ਨਿਤ ਏਕ ਰਸ ਲਖ ਉਰ ਮਾਹੀ,
ਪਿਤਾ ਪ੍ਰਤੀ ਇੱਕ ਰਸ ਆਪਣੇ ਮਨ ਦੇ ਵਿਚ ਜਾਣਨਾ ਕਰ, ਆਪਣੇ ਹਿਰਦੇ ਵਿਚ ਸਮਝ ਲੈਣਾ ਕਰ।
ਕਹਿਤ ਜਾਣ ਮੇਰੇ ਮਨ ਆਈ,
ਜੋ ਤੂੰ ਕਹਿੰਦਾ ਨਾ ਕਿ ਆਹ ਗੱਲ ਮੇਰੇ ਮਨ ਦੇ ਵਿਚ ਆਈ ਹੈ, ਜਿਹੜਾ ਕਹਿੰਦਾ ਆਹ ਗੱਲ ਹੈ ਮੇਰਾ ਮਨ ਨਹੀਂ ਮੰਨਦਾ ਹੈ ਇਸ ਚੀਜ਼ ਨੂੰ।
ਸਤਰ ਜੀ ਤੋਂ ਕਰੋ ਲੜਾਈ,
ਮੈਂ ਵੈਰੀਆਂ ਨੂੰ ਜਿੱਤ ਲਵਾਂ, ਮੈਂ ਲੜਾਈ ਕਰਕੇ ਵੱਡੇ ਵੱਡੇ ਵੈਰੀਆਂ ਨੂੰ ਜਿੱਤ ਲਵਾਂ। ਇਹ ਮਨ ਜਿਹੜਾ ਇਹ ਮਨ ਸੰਕਲਪ ਉਠਾਉਂਦਾ ਕਿ ਮੈਂ ਜੰਗ ਕਰਾਂ, ਮੈਂ ਇਸ ਨੂੰ ਜਿੱਤ ਲਾਂ, ਮੈਂ ਵੱਡਾ ਪਾਤਸ਼ਾਹ ਬਣ ਜਾਂ। ਪਰ ਜਿਹਨੇ ਮਨ ਰੂਪੀ ਵੈਰੀ ਨੂੰ ਜਿੱਤ ਲਿਆ, ਉਹਨੇ ਸਾਰੀ ਦੁਨੀਆਂ ਨੂੰ ਜਿੱਤ ਮਨ ਜਿੱਤਾ ਜਗ ਜੀਤ। ਜਿਹਨੇ ਆਪਣੇ ਮਨ ਨੂੰ ਜਿੱਤ ਲਿਆ, ਉਹਨੇ ਸਾਰੀ ਦੁਨੀਆਂ ਨੂੰ ਜਿੱਤ ਲਿਆ। ਇਹ ਮਨ ਕਾਬੂ ਤੋਂ ਪਰੇ ਹੈ, ਇਹ ਮਨ ਕਾਬੂ ਕਰਨਾ ਬੜਾ ਔਖਾ ਹੈ। ਸਿਆਣਿਆਂ ਪੁਰਖਾਂ ਨੇ ਕਿਹਾ, ਮਨਾ ਸ਼ਤਾਨਾ ਬੇਈ, ਮਾਨਾ ਮਰਜਾ ਮਗਰੋਂ ਲਹਿ ਜਾ, ਨਿੱਤ ਸਿਆਪੇ ਤੇਰੇ ਕਰਦਾ, ਕਦੇ ਤਾਂ ਟਿਕ ਕੇ ਬਹਿ ਜਾ। ਤੇ ਕਦੇ ਵੀ ਗੁਰੂ ਕੇ ਪਿਆਰਿਓ ਮਨ ਟਿਕ ਕੇ ਨਹੀਂ ਬਹਿੰਦਾ ਹੈ।
ਜੋ ਭਾਗਤ ਮਨ ਕੋ ਮਨ ਮੇਰੋ,
ਜੋ ਕਹਿੰਦਾ ਨਾ ਕਿ ਇਹ ਮਨ ਮੇਰਾ ਮਨ ਹੈ, ਆਪਾਂ ਕਹਿ ਦਿੰਦੇ ਨਾ ਇਸ ਗੱਲ ਨੂੰ ਮੇਰਾ ਮਨ ਨਹੀਂ ਮੰਨਦਾ, ਜਿਹੜਾ ਕਹਿੰਦਾ ਕਿ ਇਸ ਗੱਲ ਨੂੰ ਮੇਰਾ ਮਨ ਨਹੀਂ ਮੰਨਦਾ ਹੈ।
ਸੋ ਸਰੂਪ ਆਪਣਾ ਤੁਮ ਹੇਰੋ,
ਤੁਹਾਨੂੰ ਕਹਿੰਦੇ ਪਿਆਰਿਓ ਤੁਸੀਂ ਆਪਣਾ ਸਰੂਪ ਸਮਝਣਾ ਕਰੋ, ਵੇਖਣਾ ਕਰੋ।
ਮਨ ਕੀ ਗਤਾ ਗਤੀ ਜੋ ਜਾਣੈ,
ਮਨ ਦੀਆਂ ਚਾਲਾਂ ਨੂੰ, ਮਾੜੀਆਂ ਚਾਲਾਂ ਨੂੰ, ਚੰਗੀਆਂ ਸੰਕਲਪਾਂ ਨੂੰ, ਚੰਗੇ ਮਾੜੇ ਕਰਮਾਂ ਨੂੰ, ਚੰਗੇ ਵਿਕਲਪਾਂ ਮਾੜਿਆਂ ਵਿਕਲਪਾਂ ਨੂੰ, ਚੰਗੀਆਂ ਸੰਕਲਪਾਂ ਨੂੰ ਸਮਝਦਾ ਹੈ।
ਸੋਏ ਅੰਗ ਪ੍ਰਕਾਸ਼ ਸਦਾ ਸੋਭਨ,
ਕਹਿੰਦੇ ਭਾਈ ਸੁਤੇ ਸਿੱਧ ਸਰੂਪ ਹੈ, ਉਹ ਕਹਿੰਦੇ ਉਹਨੂੰ ਤੂੰ ਸਮਝਦਾ ਹੈ, ਉਹ ਕਹਿੰਦੇ ਸਦਾ ਲੈ ਭਨ ਹੈ, ਉਹ ਕਹਿੰਦੇ ਜਿਹੜਾ ਤੇਰਾ ਸਰੂਪ ਹੈ ਨਾ, ਉਹ ਸਦਾ ਤੂੰ ਆਪਣਾ ਸਰੂਪ ਜਿਹੜਾ ਭਨ ਹੈ, ਜਿਹਨੂੰ ਤੂੰ ਮੰਨਦਾ ਪ੍ਰਕਾਸ਼ ਦੀ ਨਿਆਈ ਸਮਝਣਾ ਕਰ, ਭਨ ਜਾਣਦੇ ਹਨ।
ਸਾਧਨ ਜੋ ਨੈ ਨਾਦਰ ਕੀ ਕਾ,
ਬਾਕੀ ਜਿਹੜੇ ਸਾਧਨ ਆਦਿਕ ਹੈ, ਇੰਦਰੇ ਆਦਿਕ ਹੈ, ਅੱਖਾਂ ਨੇਤਰ ਆਦਿਕ ਇੰਦਰੇ ਹਨ,
ਤਿਉਂ ਮਨ ਸਾਧਨ ਜਾਣੋ ਨੀਕਾ,
ਇਹਨਾਂ ਵਾਂਗੂ ਇੱਕ ਮਨ ਵੀ ਸਾਧਨ ਹੈ। ਜਿਵੇਂ ਆਪ ਇੰਦਰਿਆਂ ਦਾ ਪਿੱਛੇ ਦੱਸਿਆ ਨਾ, ਇਹਨਾਂ ਨੂੰ ਚਲਾਉਣ ਵਾਲਾ ਕੋਈ ਹੋਰ ਹੈ, ਇਸੇ ਤਰ੍ਹਾਂ ਮਨ ਨੂੰ ਚਲਾਉਣ ਵਾਲਾ ਵੀ ਕੋਈ ਹੋਰ ਹੈ। ਇਹ ਕਹਿੰਦੇ ਸਾਧਨ ਚੀਕਾ ਚੰਗੀ ਤਰ੍ਹਾਂ ਗੱਲਾਂ ਨੂੰ ਸਮਝ ਲੈਣਾ ਕਰੋ।
ਵੇਖਣ ਸੁਣਨ ਚੱਖ ਸੁਰਤ ਬਿਨ ਨਾਹੀ,
ਮੇਰਾ ਗੁਰੂ ਕੇ ਪਿਆਰਿਓ ਵੇਖਣ ਵੇਖਣਾ, ਸੁਣਨਾ, ਚੱਖ ਚੱਖਣਾ, ਸੁਣਨਾ ਆਦਿਕ ਇਹ ਤੋਂ ਬਿਨਾਂ ਨਹੀਂ ਹੈ।
ਮਨ ਬਹੀਨ ਤਿਉ ਬ੍ਰਿਤ ਨਾ ਕਾਹੀ,
ਮਨ ਤੋਂ ਬਹੀਨ, ਮਨ ਤੋਂ ਬਿਨਾਂ ਉਹ ਕਹਿੰਦੇ ਕੋਈ ਕਿਰਤਨ ਹੈ ਨੀ। ਮਨ ਕਰਕੇ ਇਹ ਜੀਵ, ਮਨ ਕਰਕੇ, ਮਨ ਨੂੰ ਕਰਕੇ ਗੁਰੂ ਕੇ ਪਿਆਰਿਓ ਇਹ ਸਾਰਾ ਕੁਝ ਕਰਦਾ ਹੈ, ਇਹ ਤੋਂ ਪਰੇ ਹੋਰ ਕੋਈ ਕਿਰਤੀ ਨਹੀਂ ਹੈ।
ਆਸ ਪ੍ਰਕਾਰ ਕੀ ਸੁਣ ਕਰ ਬਾਣੀ,
ਜਿਹੜਾ ਮਨ ਤੋਂ ਵੀ ਕਰਾਉਣ ਵਾਲਾ ਨਾ ਕਿਰਤ ਨੂੰ, ਮਨ ਕਰਕੇ ਜੀਵ ਸੋਚਦਾ, ਵੇਖਦਾ, ਸੁਣਦਾ, ਉਹ ਵੀ ਤੇਰਾ ਸਰੂਪ ਨਹੀਂ ਹੈ, ਇਹ ਤੋਂ ਪਰੇ ਜੋ ਚੀਜ਼ ਹੈ।
ਰਾਏ ਤਬ ਹੀ ਹੰਤਾ ਮਨ ਹਾਨੀ,
ਰਾਏ ਮਲਾਰ ਭਾਗਾਂ ਵਾਲਾ ਉਹਨੇ ਪਹਿਲਾਂ ਤਨ ਦੀ ਹੰਤਾ ਖਤਮ ਕੀਤੀ, ਫਿਰ ਇੰਦਰੀਆਂ ਦੀ ਹੰਤਾ ਖਤਮ ਕੀਤੀ। ਹੁਣ ਸਤਿਗੁਰੂ ਜੀ ਤੋਂ ਉਪਦੇਸ਼ ਲੈ ਕੇ ਉਹਨੇ ਮਨ ਦੀ ਹੰਗਤਾ ਜਿਹੜੀ ਸੀ ਉਹ ਵੀ ਦੂਰ ਕਰ ਲਈ।
ਕਾਰ ਵਿਚਾਰ ਪੁਨ ਬਚਨੇ ਉਚਾਰਾ,
ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਗੁਰੂ ਕੇ ਪਿਆਰਿਓ ਬਚਨ ਕਹਿਣ ਲੱਗਾ।
ਮਨ ਨੈ ਮੇਰੋ ਰੂਪ ਉਦਾਰਾ,
ਗੁਰੂ ਜੀ ਇਹ ਜਿਹੜਾ ਮਨ ਹੈ ਨਾ ਇਹ ਵੀ ਮੇਰਾ ਸ੍ਰੇਸ਼ਟ ਰੂਪ ਨਹੀਂ ਹੈ।
ਇਸ ਤੇ ਪਰ ਬੁੱਧ ਹੈ ਜੋਈ,
ਇਸ ਤੋਂ ਪਰੇ ਕਹਿੰਦੇ ਬੁੱਧੀ ਹੈ। ਜਿਹੜਾ ਆਪਾਂ ਕਹਿੰਦੇ ਹਾਂ ਆਪਾਂ ਮੇਰੀ ਬੁੱਧ ਨਹੀਂ ਕੰਮ ਕਰਦੀ, ਮੇਰੀ ਅਕਲ ਕੰਮ ਕਰਨ ਨੂੰ ਹੱਟਦੀ ਹੈ, ਕਿਉਂ ਜਿਹੜਾ ਆਪਾਂ ਕਹਿੰਦੇ ਹਾਂ ਬੁੱਧ ਹੈ ਇਦੋਂ ਪਰੇ ਹੈ।
ਨਿਜ ਸਰੂਪ ਮੈਂ ਮਾਨਿਓ ਸੋਈ,
ਬੁੱਧੀ ਨੂੰ ਕਹਿੰਦੇ ਮੈਂ ਆਪਣਾ ਸਰੂਪ ਸਮਝਿਆ ਹੈ ਮੰਨਿਆ ਹੈ।
ਇਸ ਚਾਹ ਕਰਨ ਧਰਮ ਬੁੱਧ ਕੇਰਾ,
ਗੁਰੂ ਕੇ ਪਿਆਰਿਓ ਜਿਹੜਾ ਨਿਸ਼ਚਾ ਕਰ ਲੈਣਾ ਮਨ ਦੇ ਵਿਚ, ਧਰਮ ਜਿਹੜਾ ਬੁੱਧੀ ਦਾ ਕੰਮ ਹੈ ਕਿ ਇਹ ਕੰਮ ਠੀਕ ਹੈ ਇਹ ਕੰਮ ਗਲਤ ਹੈ, ਇਹ ਬੁੱਧੀ ਦਾ ਕੰਮ ਹੈ ਨਿਰਣਾ ਕਰਨਾ।
ਆਪਣ ਹੰਤਾ ਤਾਂ ਮੈਂ ਹੇਰਾ,
ਆਪਣੇ ਸਰੀਰ ਹੰਤਾ ਇਹਦੇ ਵਿਚ ਮੈਂ ਆਪਣੇ ਆਪ ਨੂੰ ਸਮਝ ਲਿਆ ਵੀ ਮੈਂ ਬੁੱਧ ਹਾਂ।
ਜਾਣਤੀ ਪਰ ਨਾ ਜਾਣਿਓ ਜਾਈ,
ਇਹ ਤੋਂ ਪਰੇ ਨੀ ਸਤਿਗੁਰੂ ਪਾਤਸ਼ਾਹ ਜੀ ਮੈਥੋਂ ਜਾਣਿਆ ਜਾਂਦਾ, ਮੈਂ ਸਮਝ ਨੀ ਸਕਦਾ।
ਹੈ ਪਰ ਤੂੰ ਦੇਹੋ ਬੁਝਾਈ,
ਇਹ ਤੋਂ ਪਰੇ ਜੇ ਕੋਈ ਚੀਜ਼ ਹੈ ਉਹਦਾ ਮੈਨੂੰ ਨੀ ਪਤਾ ਹੈ, ਉਹ ਆਪ ਜੀ ਕਿਰਪਾ ਕਰਕੇ ਮੈਨੂੰ ਜਨਾਈ ਜਨਾ ਦਿਓ ਸਮਝਾ ਦਿਓ, ਮੈਂ ਤਾਂ ਇਥੋਂ ਤੱਕ ਹੀ ਜਾਣਦਾ ਹਾਂ।
ਸੁਣ ਬੋਲੇ ਸ੍ਰੀ ਪੰਕਜ ਬਦਨਾ,
ਸਤਿਗੁਰੂ ਪਾਤਸ਼ਾਹ ਜੀ ਜਿਨ੍ਹਾਂ ਦਾ ਕਬਲ ਵਰਗਾ ਮੁੱਖ ਹੈ ਉਹਨਾਂ ਨੇ ਗੁਰੂ ਕੇ ਪਿਆਰੇ ਮੁਖਾਰ ਬਿੰਦ ਤੋਂ ਬਚਨ ਕੀਤੇ।
ਓ ਰਾਜਨ ਕਰ ਅੰਗ ਨਿਕੰਦਨਾ,
ਕਹਿੰਦੇ ਰਾਜਨ ਆਪਣੇ ਮਨ ਦੇ ਵਿਚੋਂ ਜਿਹੜਾ ਹੰਗਦਾ ਨਾ ਆਪਣੇ ਬੁੱਧੀ ਦਾ ਵੀ ਜਿਹੜਾ ਤੂੰ ਕਹਿੰਦਾ ਮੇਰਾ ਸਰੂਪ ਹੈ ਇਹ ਹੰਕਾ ਹੰਗਤਾ ਆਦਿਕ ਹੈ ਜਿਹੜੀ ਇਹਨੂੰ ਕੱਟਣਾ ਕਰ ਦੂਰ ਕਰ।
ਨਹੀਂ ਬੁੱਧ ਤੂੰ ਦੇਖ ਵਿਚਾਰਾ,
ਜਿਹੜੀ ਬੁੱਧੀ ਹੈ ਤੂੰ ਆਪਣਾ ਰੂਪ ਮੰਨੀ ਬੈਠਾ ਨਾ ਇਹ ਵੀ ਤੇਰਾ ਰੂਪ ਨੀ ਹੈ, ਆਪਣੇ ਮਨ ਦੇ ਵਿਚ ਵਿਚਾਰ ਕਰਕੇ ਦੇਖਦਾ।
ਮਿਲ ਜਾ ਸੋ ਭਾ ਜੀਵ ਦੁਖਾਰਾ,
ਇਹਦੇ ਨਾਲ ਮਿਲ ਕੇ ਵੀ ਗੁਰੂ ਕੇ ਪਿਆਰਿਓ ਜੀਵ ਜਿਹੜਾ ਨਾ ਦੁਖੀ ਹੁੰਦਾ, ਕਿਉਂਕਿ ਬੁੱਧ ਵਿਚ ਕਈ ਵਾਰੀ ਵਿਚਾਰ ਨੀ ਆਉਂਦੀ, ਬੁੱਧ ਵੀ ਕਈ ਵਾਰੀ ਮਨ ਤੋਂ ਉਹ ਕੰਮ ਮਨ ਦੇ ਵਿਚ ਮਨ ਨੂੰ ਪ੍ਰੇਰ ਦਿੰਦੀ ਹੈ ਆਹ ਕੰਮ ਕਰ ਲਾ ਇਸ ਤਰ੍ਹਾਂ ਹੋਜੂਗਾ, ਫਿਰ ਕਹਿੰਦਾ ਮੈਂ ਸੋਚ ਕੇ ਕੰਮ ਕੀਤਾ ਮੇਰੀ ਬੁੱਧ ਇਸ ਤਰ੍ਹਾਂ ਕਹਿੰਦੀ ਹੈ ਮੈਂ ਵਿਚਾਰ ਲਿਆ ਹੈ, ਇਹ ਵੀ ਕਈ ਵਾਰੀ ਗਲਤ ਫੈਸਲੇ ਕਰਾਉਂਦੀ ਹੈ।
ਪੰਚ ਭੂਤ ਮੈਂ ਤਮ ਗੁਣ ਜੋਈ,
ਪੰਜਾਂ ਪਤੱਤਾਂ ਦੇ ਵਿਚ ਜਿਹੜਾ ਗੁਰੂ ਕੇ ਪਿਆਰਿਓ ਤਮ ਗੁਣ ਹੈ,
ਤੇ ਬਣਿਓ ਥੂਲ ਸਭ ਕੋਈ,
ਗੁਰੂ ਕੇ ਪਿਆਰਿਓ ਸਾਰੇ ਇਹ ਥੂਲ ਸਰੀਰ ਬਣੇ ਹਨ।
ਤਿੰਨ ਮੈਂ ਅੰਸ ਜੋ ਰਜ ਗੁਣ ਨੀਕਾ,
ਇਹਦੇ ਵਿਚ ਜੋ ਰਜੋ ਗੁਣ ਦਾ ਤਨ ਹੈ ਅੰਸ ਹੈ,
ਤੇ ਨਿਰਮਾਈ ਸਰਬ ਰਖੀਕਾ,
ਇਹਦੇ ਤੋਂ ਸਾਰੇ ਇੰਦਰੇ ਬਣੇ ਹਨ ਉਹਦੇ ਅਧੀਨ ਸਾਰੇ ਇੰਦਰੇ ਹਨ।
ਆ ਮੈਂ ਤਮ ਗੁਣ ਅੰਸ ਸੁਹਾਵਾ,
ਉਹਦੇ ਵਿਚ ਜਿਹੜਾ ਗੁਰੂ ਕੇ ਪਿਆਰਿਓ ਹੈ ਜੀ,
ਤਾਂ ਮੈਂ ਸਤ ਗੁਣ ਅੰਸ ਸੁਹਾਵਾ,
ਜਿਹੜਾ ਸਤੋ ਗੁਣ ਦਾ ਅੰਸ ਸੋਭਨੀਕ ਹੈ,
ਇਹ ਤੇ ਅੰਤ ਹੈ ਕਰਨ ਬਣਾਵਾ,
ਗੁਰੂ ਕੇ ਪਿਆਰਿਓ ਇਹ ਜੀਵ ਦਾ ਅੰਤ ਹੈ ਕਰਨ ਬਣਿਆ ਹੈ।
ਚਤੁਰ ਪ੍ਰਕਾਰ ਭਇਓ ਸੋ ਜਾਨੋ,
ਜਿਹੜਾ ਅੰਤ ਹੈ ਕਰਨ ਨਾ ਇਹ ਵੀ ਚਾਰ ਪ੍ਰਕਾਰ ਦਾ ਕੇ ਹੈ,
ਮਨ ਬੁੱਧ ਚਿੱਤ ਅਹੰਕਾਰ ਪਛਾਨੋ,
ਮਨ ਬੁੱਧ ਚਿੱਤ ਹੰਕਾਰ ਇਹ ਜਾਣਨਾ ਕਰੋ, ਇਹ ਜਿਹੜਾ ਚਿੱਤ ਹੈ ਇੱਥੇ ਗੁਰੂ ਕੇ ਪਿਆਰਿਓ ਸਵੈ ਸਰੂਪ ਦਾ ਅਰਥ ਹੈ, ਇੱਥੇ ਗੁਰੂ ਕੇ ਪਿਆਰਿਓ ਇਹ ਜਿਹੜਾ ਚਿੱਤ ਹੈ ਨਾ ਇਹ ਹਿਰਦੇ ਨੂੰ ਕਿਹਾ, ਮਨ ਬੁੱਧ ਚਿੱਤ ਹੰਕਾਰ ਉਹ ਜਿਹੜਾ ਅਸਲੀ ਚਿੱਤ ਚਿੱਤਾਨੰਦ ਸਰੂਪ ਪਰਮੇਸ਼ਰ ਹੈ ਉਹ ਤੋਂ ਇਹ ਥੱਲੇ ਹੈ, ਇਹ ਜੀਵ ਦਾ ਚਿੱਤ ਹੈ ਉਹ ਪਰਮੇਸ਼ਰ ਸਤ ਚਿੱਤ ਆਨੰਦ ਸਰੂਪ ਹੈ ਉਹ ਇਦੋਂ ਪਰੇ ਹੈ।
ਇਨ ਕੀ ਵਿਧ ਸਭ ਜਾਨੋ ਐਸੇ,
ਇਹਨਾਂ ਦੀ ਵਿਧੀ ਇਸ ਤਰ੍ਹਾਂ ਦੀ ਗੁਰੂ ਕੇ ਪਿਆਰਿਓ ਸਮਝਣਾ ਕਰੋ ਮਨ ਦੇ ਵਿਚ,
ਸਾਵ ਸਰੂਪ ਕੋ ਆਸਰਾ ਜੈਸੇ,
ਜਿਹੜਾ ਤੇਰੇ ਸਰੂਪ ਦਾ ਆਸਰਾ ਜਿਹਦੇ ਆਸਰੇ ਤੇਰਾ ਸਰੂਪ ਹੈ,
ਰੱਥ ਰੂਪੀ ਜੋ ਹੈ ਸਰੀਰਾ,
ਜਿਹੜਾ ਤੇਰਾ ਸਰੀਰ ਹੈ ਨਾ ਇਹ ਇਕ ਰੱਥ ਦੀ ਨਿਆਈ ਹੈ,
ਇਹ ਤੁਰੰਗ ਤਰੀ ਲੱਖ ਧੀਰਾ,
ਜਿਹੜੇ ਗੁਰੂ ਕੇ ਪਿਆਰਿਓ ਇੰਦਰੇ ਹੈ ਇਹ ਇਨ ਘੋੜਿਆਂ ਦੀ ਨਿਆਈ ਜਾਨਣਾ ਕਰੋ। ਜਿੰਨਾ ਚਿਰ ਕਹਿੰਦੇ ਰਸ ਦੇ ਅੱਗੇ ਘੋੜੇ ਨਾ ਜੋੜੀਏ ਰਸ ਨੀ ਤੁਰਦਾ ਹੈ। ਇਹ ਇੰਦਰੇ ਜਿਹੜੇ ਘੋੜੇ ਹਨ।
ਮਨ ਡੋਰੀ ਕੈ ਸਮ ਪਹਿਚਾਨ,
ਮਨ ਗੁਰੂ ਕੇ ਪਿਆਰੇ ਉਹ ਡੋਰੀ ਹੈ, ਰੱਸੀ ਹੈ। ਇਹਦੇ ਜਿਵੇਂ ਘੋੜਿਆਂ ਨੂੰ ਰੱਸੀ ਪਾਈ ਹੁੰਦੀ ਹੈ, ਇਹ ਮਨ ਰੂਪੀ ਡੋਰੀ ਸਮਝਣਾ ਕਰੋ।
ਬੁੱਧ ਸਾਰਥੀ ਤਿਨੇ ਪ੍ਰਮਾਨ,
ਜਿਹੜੀ ਬੁੱਧੀ ਹੈ ਉਹ ਰਸਵਾਹੀ ਹੈ, ਇਹਨੂੰ ਚਲਾਉਣ ਵਾਲਾ ਹੈ।
ਰਥੀ ਆਤਮਾ ਰੂਪ ਸੋਤੇਰੋ,
ਜਿਹੜਾ ਰਥੀ ਅਸਵਾਰ ਹੈ ਨਾ, ਇਹਦੇ ਤੇ ਦਸ ਸਰੀਰ ਰੂਪੀ ਦਸ ਤੇ ਅਸਵਾਰ ਹੈ, ਇਹ ਕਹਿੰਦੇ ਤੇਰਾ ਰੂਪ ਹੈ।
ਜਾਂ ਕੋ ਹਰਖ ਸੋਕ ਨਹਿ ਹੇਰੋ,
ਗੁਰੂ ਕੇ ਪਿਆਰਿਓ ਕੋਈ ਖੁਸ਼ੀ ਨੀ ਹੈ, ਕੋਈ ਗਮੀ ਨੀ ਹੈ। ਸੋ ਪਦਾਰਥਾਂ ਦੇ ਜਾਣ ਤੇ ਉਹ ਗਮ ਨੀ ਕਰਦਾ, ਪਦਾਰਥਾਂ ਦੇ ਆਉਣ ਤੇ ਖੁਸ਼ੀ ਨੀ ਕਰਦਾ। ਇਸ ਤਰ੍ਹਾਂ ਦਾ ਜਿਹੜਾ ਸੁਭਾਅ ਹੈ, ਜਿਹਨੂੰ ਗਿਆਨ ਹੋ ਜਾਂਦਾ, ਜਿਵੇਂ ਨਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤੇ ਹੈ, ਆਤਮਕ ਗਿਆਨੀ ਦੀ ਅਵਸਥਾ ਦੱਸੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਚੀ ਮਨ। ਇਸ ਤਰ੍ਹਾਂ ਗੁਰੂ ਕੇ ਪਿਆਰਿਓ ਜਿਨ੍ਹਾਂ ਦੀ ਬਿਰਤੀ ਹੈ,
ਤਾਂ ਕੋ ਤੂੰ ਨੀਕ ਲਖ ਲੀਜੈ,
ਇਸ ਨੂੰ ਤੂੰ ਕਹਿੰਦੇ ਚੰਗੀ ਤਰ੍ਹਾਂ ਆਪਣੇ ਮਨ ਦੇ ਵਿਚ ਵਿਚਾਰ ਕੇ ਸਮਝਣਾ ਕਰ।
ਅਪਰ ਅਹੰਤਾ ਤਿਆਗਣ ਕੀਜੈ,
ਜਿਹੜੀਆਂ ਗੁਰੂ ਕੇ ਪਿਆਰਿਓ ਤਨ ਦੀ ਹੰਗਤਾ, ਮਨ ਦੀ ਹੰਗਤਾ, ਇੰਦਰੀਆਂ ਦੀ ਹੰਗਤਾ, ਬੁੱਧੀ ਦੀ ਹੰਗਤਾ, ਇਹਨਾਂ ਸਾਰਿਆਂ ਦਾ ਤਿਆਗ ਕਰਨਾ ਕਰ।
ਜੇ ਕੋ ਸਕੈ ਨ ਅਗਨ ਜਰਾਈ,
ਉਹ ਜਿਹੜਾ ਤੇਰਾ ਆਤਮਕ ਸਰੂਪ ਹੈ ਉਹ ਪਰਮੇਸ਼ਰ ਦੀ ਅੰਤ ਹੈ। ਕਹੇ ਕਬੀਰ ਉਹ ਰਾਮ ਕੀ ਅੰਤ, ਜਸ ਕਾਗਜ਼ ਪਰ ਮਿਟੇ ਨਾ ਮਨ। ਉਸ ਆਤਮਕ ਨੂੰ ਨਾ ਤਾਂ ਕਹਿੰਦੇ ਅੱਗ ਸਾਰ ਸਕਦੀ ਹੈ,
ਨੀਰ ਨਾ ਤਾਂ ਕੋ ਕਦੇ ਗਰਾਈ,
ਨਾ ਗੁਰੂ ਕੇ ਪਿਆਰਿਓ ਪਾਣੀ ਉਹਨੂੰ ਡੋਬ ਸਕਦਾ ਹੈ।
ਮੈਂ ਸ਼ਸਤਰਾਂ ਸੋ ਛੇਦਿਓ ਜਾਏ,
ਉਹ ਆਤਮਾ ਜਿਹੜੀ ਆ ਸ਼ਸਤਰਾਂ ਕਰਕੇ ਕੱਟੀ ਜਾ ਸਕਦੀ ਹੈ।
ਪੌਣ ਨਾ ਤਾਂ ਕੋ ਸਕੈ ਉਡਾਏ,
ਹਵਾ ਵੀ ਉਸ ਨੂੰ ਕਹਿੰਦੇ ਉਡਾ ਨੀ ਸਕਦੀ ਹੈ।
ਬਾਲਕ ਬੂਟਾ ਜੋ ਨਹਿ ਤਰਨਾ,
ਨਾ ਕਦੇ ਉਹਦੀ ਬਾਲਕ ਅਵਸਥਾ ਹੁੰਦੀ ਹੈ, ਨਾ ਉਹ ਕਦੇ ਬਿਰਧ ਹੁੰਦਾ, ਨਾ ਕਦੇ ਜਵਾਨ ਹੁੰਦਾ ਹੈ।
ਚਾਹੇ ਕਦਾਚਿਤ ਜਨਮ ਨਾ ਮਰਨਾ,
ਕਦੇ ਵੀ ਗੁਰੂ ਕੇ ਪਿਆਰਿਓ ਜੰਮਣ ਤੇ ਮਰਨ ਦੇ ਵਿਚ ਨਹੀਂ ਹੈ।
ਜਾਂ ਕੋ ਭੁੱਖ ਪਿਆਸ ਨਾ ਥੋਰੀ,
ਨਾ ਉਹਨੂੰ ਕਦੇ ਭੁੱਖ ਲੱਗਦੀ ਹੈ, ਨਾ ਕਦੇ ਉਹਨੂੰ ਪਿਆਸ ਲੱਗਦੀ ਹੈ।
ਜੇ ਬਿਸਤਰੇ ਤੋਂ ਹੈ ਦੁੱਖ ਕੋਰੀ,
ਜਿਹਨੂੰ ਬਿਸਤਰਨੇ ਕਰਕੇ ਤੂੰ ਭੁੱਲਣੇ ਕਰਕੇ ਤੈਨੂੰ ਬਹੁਤੇ ਦੁੱਖ ਲੱਗੇ ਹੋਏ ਹਨ।
ਕੌਣ ਬੁਲਾਰ ਇਸ ਬਿਦ ਕੋ ਬਹਿਨਾ,
ਇਸ ਤਰ੍ਹਾਂ ਦੇ ਬਚਨ ਜਦੋਂ ਰਾਏ ਬੁਲਾਰ ਜੀ ਨੇ ਸੁਣੇ।
ਨਿਜ ਸਰੂਪ ਜਾਣਿਓ ਸੁਖਿਆਨਾ,
ਸੁੱਖਾਂ ਦੇ ਘਰ ਸਰੂਪ ਸਤਿਗੁਰੂ ਤੋਂ ਉਪਦੇਸ਼ ਲੈ ਕੇ ਆਪਣੇ ਸਰੂਪ ਨੂੰ ਸਮਝ ਲਿਆ।
ਆਇਓ ਨਿਮਗਨ ਥਾਹੇ ਅਨੰਦਾ,
ਕਹਿੰਦੇ ਗੁਰੂ ਕੇ ਪਿਆਰਿਓ ਮਸਤ ਹੋ ਗਿਆ, ਆਨੰਦ ਦੇ ਵਿਚ ਉਹਦੀ ਬਿਰਤੀ ਟਿਕ ਗਈ, ਆਤਮਕ ਆਨੰਦ ਦੀ ਪ੍ਰਾਪਤੀ ਹੋ ਗਈ।
ਛੂਟ ਗਏ ਜਗ ਕੇ ਸਭ ਫੰਦਾ,
ਦੇ ਜਿੰਨੇ ਫੰਦੇ ਫਾਹੇ ਸੀ ਸਾਰੇ ਗੁਰੂ ਦੀ ਕਿਰਪਾ ਦੇ ਨਾਲ ਛੁੱਟ ਗਏ।
ਹੱਥ ਬੰਦ ਸਭ ਬੰਧਨ ਧਾਰੀ,
ਜੋੜ ਕੇ ਗੁਰੂ ਕੇ ਪਿਆਰਿਓ ਸਤਿਗੁਰੂ ਜੀ ਦੇ ਕਮਲਾਂ ਵਰਗੇ ਚਰਨਾਂ ਤੇ ਰਾਏ ਬੁਲਾਰ ਜੀ ਨੇ ਨਮਸਕਾਰ ਕੀਤੀ।
ਉਸਤ ਪਦ ਕੀ ਗਿਰਾ ਉਚਾਰੀ,
ਗੁਰੂ ਕੇ ਪਿਆਰਿਓ ਪਾਤਸ਼ਾਹ ਜੀ ਦੇ ਕਮਲਾਂ ਵਰਗੇ ਚਰਨਾਂ ਦੀ ਉਸਤ ਕੀਤੀ, ਪਾਤਸ਼ਾਹ ਜੀ ਦੇ ਗੁਣਾਂ ਦੀ।
ਧੰਨ ਧੰਨ ਪੂਰਨ ਗੁਰਦੇਵਾ,
ਧੰਨ ਸਤਿਗੁਰੂ ਪੂਰਨ ਗੁਰਦੇਵਾ, ਗਿਆਨ ਨੂੰ ਦੇਣ ਵਾਲੇ ਜੋ ਪਾਤਸ਼ਾਹ ਜੀ ਚੇਤਨ ਸਰੂਪ ਹਨ, ਧੰਤਾ ਦੇ ਯੋਗ ਹਨ।
ਕਿਰਪਾ ਤੁਮਾਰ ਲਖਿਓ ਅਸ ਭੇਵਾ,
ਆਪ ਜੀ ਦੀ ਕਿਰਪਾ ਦੇ ਨਾਲ, ਆਪ ਜੀ ਦੀ ਬਖਸ਼ਿਸ਼ ਦੇ ਨਾਲ, ਐਸ ਆਪ ਜੀ ਦੇ ਇਹ ਭੇਦ ਨੂੰ ਸਮਝ ਲਿਆ ਹੈ।
ਰਾਗ ਦਵੈਖ ਦਵੈ ਸਿੰਘ ਸਮਾਨਾ,
ਰਾਗ ਦੇ ਦਵੈਖ, ਰਾਗ ਜਿਹੜਾ ਗੁਰੂ ਕੇ ਪਿਆਰਿਓ ਬਿਨਾਂ ਕਾਰਨ ਤੋਂ ਕਿਸੇ ਦੇ ਨਾਲ ਪ੍ਰੇਮ ਕਰਨਾ, ਤੇ ਦਵੈਖ ਬਿਨਾਂ ਕਾਰਨ ਤੋਂ ਕਿਸੇ ਦੇ ਨਾਲ ਈਰਖਾ ਕਰਨਾ। ਇਹ ਰਾਗ ਤੇ ਦਵੈਖ ਇਹ ਦੋਵੇਂ ਸ਼ੇਰ ਦੀ ਨਿਆਈ ਹਨ।
ਇਨ ਕੇ ਪੈ ਤੇ ਮੁਝੇ ਮਚਾਨਾ,
ਐ ਸਤਿਗੁਰੂ ਪਾਤਸ਼ਾਹ, ਇਹ ਰਾਗ ਤੇ ਦਵੈਖ ਰੂਪੀ ਦੋ ਸ਼ੇਰ ਹਨ, ਇਨ੍ਹਾਂ ਦੇ ਭੈ ਤੋਂ ਇਨ੍ਹਾਂ ਦੇ ਡਰ ਤੋਂ ਆਪ ਜੀ ਨੇ ਮੈਨੂੰ ਛਡਾ ਲਿਆ ਹੈ, ਬਚਾ ਲਿਆ ਹੈ।
ਗ੍ਰਸਿਓ ਸਰਪ ਬੀਰਗ ਅਹੰਕਾਰਾ।
ਸਤਿਗੁਰੂ ਜੀ, ਜਿਹੜਾ ਮੇਰੇ ਮਨ ਦੇ ਵਿਚ ਹੰਕਾਰ ਸੀ ਰਾਜਪੁਣੇ ਦਾ, ਜਿਹੜਾ ਮੇਰੇ ਮਨ ਦੇ ਵਿਚ ਹੰਕਾਰ ਸੀ ਮਾਇਆ ਦਾ, ਜਿਹੜਾ ਮੇਰੇ ਮਨ ਦੇ ਵਿਚ ਹੰਕਾਰ ਸੀ ਪਦਾਰਥਾਂ ਦਾ, ਸੰਬੰਧੀਆਂ ਦਾ, ਰਿਸ਼ਤੇਦਾਰਾਂ ਦਾ, ਪ੍ਰਾਣਾਂ ਦਾ, ਇੰਦਰੀਆਂ ਦਾ, ਕਿ ਮੇਰੇ ਇਹ ਇਹ ਸਾਰਾ ਆਪ ਜੀ ਨੇ ਖਤਮ ਕਰ ਦਿੱਤਾ ਹੈ।
ਦੀਨ ਜਾਣ ਤਮਲੀਨ ਉਬਾਰਾ।
ਗਰੀਬ ਜਾਣ ਕੇ ਪਾਤਸ਼ਾਹ ਜੀ ਮੈਨੂੰ ਕਿਰਪਾ ਕਰਕੇ ਮੈਨੂੰ ਬਚਾ ਲਿਆ। ਦੀਨ ਕਹਿੰਦੇ ਜਿਹੜਾ ਇੱਛਾ ਪੈ ਜੁਗਤ, ਇੱਛਾ ਹੋਵੇ ਮਨ ਦੇ ਵਿਚ ਪਰਮੇਸ਼ਰ ਦੀ ਪ੍ਰਾਪਤੀ ਦੀ, ਤੇ ਉਹਦੇ ਭੈ ਵਿਚ ਰਹਿਣ ਵਾਲਾ ਹੋਵੇ ਉਹਨੂੰ ਦੀਨ ਕਹਿੰਦੇ ਆ। ਕਿਉਂ ਪਾਤਸ਼ਾਹ ਜੀ ਮੈਨੂੰ ਇੱਛਾ ਪੈ ਸੰਯੁਕਤ ਜਾਣ ਕੇ ਬਚਾ ਲਿਆ ਹੈ।
ਆਪ ਮੈਂ ਆਤਮ ਰੂਪ ਪਛਾਣਾ।
ਸਤਿਗੁਰੂ ਪਾਤਸ਼ਾਹ ਜੀ ਮੈਂ ਆਪ ਜੀ ਦੀ ਬਖਸ਼ ਦੇ ਨਾਲ ਆਪਣੇ ਆਤਮਕ ਸਰੂਪ ਨੂੰ ਸਮਝ ਲਿਆ ਹੈ।
ਜਿਸ ਜਾਣੇ ਜਗ ਕੋ ਦੁਖ ਹਾਨਾ।
ਜਿਸ ਕਰਕੇ, ਜਿਸ ਦੇ ਜਾਣਨੇ ਕਰਕੇ, ਜਿਸ ਦੇ ਸਮਝਣੇ ਕਰਕੇ ਸਾਰੇ ਜਿੰਨੇ ਵੀ ਦੁਨਿਆਵੀ ਦੁੱਖ ਹੈ ਇਹ ਖਤਮ ਹੋ ਗਏ ਹਨ।
ਆਸ ਪ੍ਰਕਾਰ ਕੋ ਸੁਣ ਉਪਦੇਸ਼।
ਇਸ ਤਰ੍ਹਾਂ ਦਾ ਗੁਰੂ ਕੇ ਪਿਆਰਿਓ ਸਤਿਗੁਰੂ ਤੋਂ ਪਾਵਨ ਉਪਦੇਸ਼ ਸਰਵਨ ਕਰਕੇ
ਜਾਣਿਓ ਸਹਿਜ ਸਰੂਪ ਨਰੇਸੂ।
ਰਾਜੇ ਰਾਏ ਬਲਾਰ ਨੇ ਆਪਣਾ ਕਹਿੰਦੇ ਗੁਰੂ ਕੇ ਪਿਆਰਿਓ ਸਰੂਪ ਸਮਝ ਲਿਆ।
ਇੱਕ ਆਤਮਾ ਵਿਆਪਕ ਸਾਰੇ।
ਇੱਕ ਆਤਮਾ ਹੈ ਸਾਰੇ ਆਤਮਕ ਸਰੂਪ ਪਰਮੇਸ਼ਰ, ਇਹ ਸਾਰੇ ਵਿਆਪਕ ਹੈ।
ਉਹ ਤੋਂ ਭੇਦ ਸੋ ਦੂਰ ਨਿਵਾਰੇ।
ਇਹਦੇ ਵਿਚ ਜਿਹੜਾ ਨਾਨਾ ਪੁਣਾ ਦੇ ਭੇਦ ਸਨ, ਭੇਦਾਂ ਨੂੰ ਸਮਝਦਾ ਸੀ, ਉਹ ਇਹਨੇ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਦੂਰ ਨਿਵਿਰਤ ਕਰ ਦਿੱਤੇ।
ਕਾਰ ਬੁਲਾਰ ਕੋ ਭਲੇ ਨਿਹਾਲਾ।
ਭਾਈ ਰਾਏ ਬੁਲਾਰ ਨੂੰ ਪਾਤਸ਼ਾਹ ਜੀ ਨੇ ਨਿਹਾਲ ਕਰ ਦਿੱਤਾ, ਦੁੱਖਾਂ ਤੋਂ ਰਹਿਤ ਕਰ ਦਿੱਤਾ।
ਓਨੇ ਆਏ ਨਿਜ ਸਦਨ ਕਿਰਪਾਲਾ।
ਸਤਿਗੁਰੂ ਪਾਤਸ਼ਾਹ ਕਿਰਪਾਲੂ ਜੀ ਆਪਣੇ ਘਰ ਦੇ ਵਿਚ ਆਏ।
ਮਨ ਹੋ ਗਿਆਨ ਕੋ ਤਰਨ ਬਿਰਾਜੈ।
ਗੁਰੂ ਕੇ ਪਿਆਰਿਓ ਮਨ ਜਿਹੜਾ ਨਾ, ਉਹ ਗੁਰੂ ਕੇ ਪਿਆਰਿਓ ਗਿਆਨ ਦਾ ਜਹਾਜ਼ ਦੀ ਨਿਆਈ ਹੈ। ਜੋ ਸਤਿਗੁਰੂ ਪਾਤਸ਼ਾਹ ਜੀ ਗਿਆਨ ਦੇ ਜਹਾਜ਼ ਸਰੂਪ ਹੈ। ਮਨੋ ਜਾਨਣਾ ਕਰੋ ਕਿ ਸਤਿਗੁਰੂ ਜੀ ਗਿਆਨ ਦਾ ਜਹਾਜ਼ ਹਨ, ਬਿਰਾਜ ਗਏ ਆ ਕੇ।
ਜਿਹੇ ਕੇ ਦਰਸ਼ਨ ਕਲਮਲ ਭਾਜੈ।
ਜਿਨ੍ਹਾਂ ਦੇ ਦਰਸ਼ਨ ਕਰਕੇ ਸਮੂਹ ਪਾਪ ਜਿਹੜੇ ਭਾਜੇ ਭੱਜ ਗਏ, ਨਾਸ ਹੋ ਗਏ।
ਕਿਤਕ ਦਿਵਸ ਇਸ ਭਾਂਤ ਬਿਤਾਏ।
ਕਈ ਦਿਨ ਗੁਰੂ ਕੇ ਪਿਆਰਿਓ ਸਤਿਗੁਰੂ ਜੀ ਨੇ ਇਸ ਤਰ੍ਹਾਂ ਆਪਣੇ ਘਰ ਦੇ ਵਿਚ ਬਤੀਤ ਕੀਤੇ।
ਸੋਭ ਮਗ ਦੇਣ ਜਗਤ ਜੋ ਆਏ।
ਇਸ ਮਨ ਦੇਣ ਵਾਸਤੇ, ਚੰਗਾ ਰਸਤਾ ਵਿਖਾਉਣ ਵਾਸਤੇ ਜੋ ਸਤਿਗੁਰੂ ਨਾਨਕ ਸਾਹਿਬ ਜੀ ਦੁਨੀਆਂ ਦੇ ਵਿਚ ਆਏ।
ਕਮਲ ਬਦਨ ਇਕ ਦਿਨ ਨਿਜ ਸਦਨਾ।
ਕਮਲਾਂ ਵਰਗਾ ਜਿਨ੍ਹਾਂ ਦਾ ਚਿਹਰਾ ਪਾਤਸ਼ਾਹ ਜੀ ਦਾ, ਇਕ ਦਿਨ ਆਪਣੇ ਘਰ ਦੇ ਵਿਚ।
ਪੌੜ ਸਹਿਣ ਕਿਆ ਦੁਖ ਨਿਕਦਨਾ।
ਬਰਾਜਮਾਨ ਹੋਏ ਤੇ ਗੁਰੂ ਕੇ ਪਿਆਰਿਓ ਵਿਸ਼ਰਾਮ ਕਰ ਰਹੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਘਰ ਦੇ ਵਿਚ।
ਸ਼ਨਿਆਸਨ ਹੋਤ ਪਾ ਤਿਆਰਾ।
ਉਸ ਸਮੇਂ ਮਾਤਾ ਤ੍ਰਿਪਤਾ ਜੀ, ਜੋ ਸਤਿਗੁਰਾਂ ਦੇ ਮਾਤਾ ਜੀ ਨੇ, ਉਨ੍ਹਾਂ ਨੇ ਸਮਝਿਆ ਕਿ ਮੇਰਾ ਪੁੱਤਰ ਤਾਂ ਬਾਹਰ ਹੀ ਰਹਿੰਦਾ। ਪਤਾ ਨੀ ਬਾਹਰ ਕਿਸ ਪ੍ਰਕਾਰ ਦਾ ਭੋਜਨ ਮਿਲਦਾ, ਪਤਾ ਨੀ ਕਿਸ ਤਰ੍ਹਾਂ ਦਾ ਪ੍ਰਸ਼ਾਦਾ ਛਕਦਾ। ਹੁਣ ਮਸਾਂ ਘਰ ਦੇ ਵਿਚ ਆਇਆ, ਮੈਂ ਆਪਣੇ ਪੁੱਤਰ ਨੂੰ ਭੋਜਨ ਬਣਾ ਕੇ ਛਕਾਵਾਂ। ਕਿਉਂ ਗੁਰੂ ਕੇ ਪਿਆਰਿਓ ਜਾਣ ਕੇ ਆਪਣੇ ਪਿਆਰੇ ਪੁੱਤਰ ਨੂੰ ਘਰ ਆਇਆ। ਮਾਤਾ ਜੀ, ਮਾਤਾ ਤ੍ਰਿਪਤਾ ਜੀ ਆਪਣੇ ਘਰ ਦੇ ਵਿਚ ਅਨੇਕਾਂ ਪ੍ਰਕਾਰ ਦੇ ਭੋਜਨ ਤਿਆਰ ਕਰ ਰਹੇ ਹਨ।
ਸਵਾਦ ਸਰਸ ਨਾਨਾ ਪ੍ਰਕਾਰਾ।
ਅਨੇਕਾਂ ਪ੍ਰਕਾਰ ਦੇ ਪਦਾਰਥ ਤਿਆਰ ਕੀਤੇ, ਸੋਪਨੀਕ ਹਨ, ਸਵਾਦੀ ਹਨ।
ਪਾਕ ਸਾਲ ਮੈਂ ਤ੍ਰਿਪਤਾ ਮਾਤਾ।
ਪਾਕ ਸਾਲ ਰਸੋਈ ਦੇ ਵਿਚ ਕਹਿੰਦੇ ਮਾਤਾ ਤ੍ਰਿਪਤਾ ਜੀ ਸਤਿਗੁਰਾਂ ਦੇ ਮਾਤਾ ਜੀ,
ਵਿੰਜਣ ਕਰਵਾਏ ਤਾਤਾ
ਆਪਣੇ ਪੁੱਤਰ ਵਾਸਤੇ। ਅਨੇਕਾਂ ਪ੍ਰਕਾਰ ਦੇ ਪਦਾਰਥ ਤਿਆਰ ਕਰਵਾ ਰਹੇ ਹਨ।
ਇੱਕ ਦਾਸੀ ਸੋ ਨਿਕਟ ਬੁਲਾਈ।
ਇੱਕ ਸੇਵਕਾਣੀ ਜਿਹੜੀ ਗੁਰੂ ਘਰ ਦੇ ਵਿਚ ਸੇਵਾ ਕਰਦੀ ਸੀ ਮਾਤਾ ਤ੍ਰਿਪਤਾ ਜੀ ਦੇ ਕੋਲ ਰਹਿ ਕੇ, ਉਹਦਾ ਨਾਂ ਇੱਥੇ ਕਵੀ ਜੀ ਨੇ ਨਹੀਂ ਦਿੱਤਾ, ਉਹਦਾ ਨਾਂ ਤੁਲਸਾ ਦਾਸੀ। ਤੋ ਗੁਰੂ ਕੇ ਪਿਆਰੇ, ਉਹ ਤੁਲਸਾ ਦਾਸੀ ਜਿਹੜੀ ਸੀ ਨਾ, ਉਹ ਗੁਰੂ ਘਰ ਦੇ ਵਿਚ ਰਹਿ ਕੇ ਸੇਵਾ ਕਰਦੀ ਸੀ। ਉਹਨੂੰ ਮਾਤਾ ਤ੍ਰਿਪਤਾ ਜੀ ਨੇ ਆਪਣੇ ਕੋਲ ਬੁਲਾਇਆ।
ਕਹੀ ਕੇ ਸੁੱਤ ਕੋ ਆਣ ਜਰਾ ਜਗਾਈ।
ਉਹਨੇ ਮਾਤਾ ਜੀ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਜਾ ਕੇ ਨਾ ਬਰਾਜਿਆ ਹੋਇਆ ਹੈ, ਮੇਰਾ ਪੁੱਤਰ ਗੁਰੂ ਨਾਨਕ ਸਾਹਿਬ, ਉਹਨੂੰ ਕਹਿੰਦੇ ਜਾ ਖਬਰ ਦੇ, ਜਾ ਕੇ ਜਗਾ ਕੇ ਲਿਆ।
ਪੀਤਲ ਹੋਏ ਨਾ ਜਾਏ ਆਹਾਰਾ।
ਕਿ ਮੈਂ ਉਹਨਾਂ ਵਾਸਤੇ ਭੋਜਨ ਤਿਆਰ ਕੀਤਾ ਹੈ, ਕਿਤੇ ਉਹਨਾਂ ਦਾ ਇਹ ਭੋਜਨ ਠੰਡਾ ਨਾ ਹੋ ਜਾਵੇ।
ਜੀਵ ਹੈ ਆਣ ਅਨੇਕ ਪ੍ਰਕਾਰਾ।
ਜਿਹੜਾ ਗੁਰੂ ਕੇ ਪਿਆਰਿਓ ਅਨੇਕਾਂ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਨੇ।
ਸਾਧ ਗਵਣੀ ਦਾਸੀ ਸੁਣ ਬਹਿਨਾ।
ਨਾਮੇ ਦਾਸੀ ਮਾਤਾ ਤ੍ਰਿਪਤਾ ਜੀ ਦੇ ਬਚਨਾਂ ਨੂੰ ਸੁਣ ਕੇ ਜਿੱਥੇ ਪਾਤਸ਼ਾਹ ਜੀ ਬਰਾਜੇ ਹੋਏ ਸਨ ਉੱਥੇ ਗਈ।
ਪਹੁੰਚੀ ਜੈ ਸੈਨੇ ਗੁਣਿਆਨਾ।
ਪਹੁੰਚ ਗਏ ਉੱਥੇ ਜਿੱਥੇ ਗੁਣਾਂ ਦੇ ਘਰ ਸਤਿਗੁਰੂ ਪਾਤਸ਼ਾਹ ਜੀ ਬਰਾਜੇ ਹੋਏ ਹਨ।
ਹਿਰਦੇ ਜਗਾਵਣ ਕੀ ਅਭਿਲਾਖਾ।
ਮਨ ਦੇ ਵਿੱਚ ਚਾਹਣਾ ਹੈ, ਮਨ ਦੇ ਵਿੱਚ ਇੱਛਾ ਹੈ ਕਿ ਮੈਂ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਜਗਾਉਣਾ ਕਰਾਂ।
ਸੁਮਤ ਵਾਣ ਥੀ ਬਚਨ ਨ ਭਾਖਾ।
ਸੁਮਤ ਵਾਲੀ ਸੀ, ਇਸ ਕਰਕੇ ਗੁਰੂ ਕੇ ਪਿਆਰੇ ਉਹਨੇ ਬਚਨ ਨੀ ਕੀਤਾ। ਇਹ ਜਗਾਉਣ ਦਾ ਤਰੀਕਾ, ਜਦੋਂ ਕੋਈ ਛੋਟਾ ਰਾਜਾ ਹੋਵੇ ਉਹਨੂੰ ਆਪਾਂ ਬਾਹੋਂ ਫੜ ਕੇ ਜਗਾ ਦੇ, ਉਹਨੂੰ ਕਹਿ ਦਿੰਦੇ ਉੱਠ ਬਈ, ਹੁਣ ਤੇਰਾ ਟਾਈਮ ਹੋ ਗਿਆ ਉੱਠਣ ਦਾ। ਜਦੋਂ ਕੋਈ ਬਰਾਬਰ ਦਾ ਪਿਆ ਹੋਵੇ ਉਹਨੂੰ ਉਠਾਉਣਾ ਹੋਵੇ, ਉਹਨੂੰ ਆਪਾਂ ਆਵਾਜ਼ ਮਾਰ ਕੇ ਉਠਾ ਦਿੰਦੇ। ਤੇ ਜਿਹੜਾ ਆਪਣੇ ਤੋਂ ਵੱਡਾ ਹੋਵੇ, ਸਿਆਣਾ ਹੋਵੇ, ਉਹਨੂੰ ਉਠਾਉਣ ਦਾ ਤਰੀਕਾ ਵੀ ਹੋਰ। ਉਹਦੇ ਚਰਨਾਂ ਵੱਲ ਖੜ ਕੇ ਬੇਨਤੀ ਕਰੀਦੀ ਹੈ ਕਿ ਆਪ ਜੀ ਦਾ ਸਮਾਂ ਹੋ ਗਿਆ ਜੀ, ਆਪ ਜੀ। ਇਸ ਤਰ੍ਹਾਂ ਉਹਨੇ ਮਨ ਦੇ ਵਿੱਚ ਇੱਛਾ ਕੀਤੀ ਜਗਾਉਣ ਦੀ, ਪਰ ਸਮਰਥਵਾਨ ਸਿਆਣੀ ਸੀ, ਉਹਨੇ ਆਵਾਜ਼ ਮਾਰ ਕੇ ਨਾ ਸਤਿਗੁਰੂ ਜੀ ਨੂੰ ਜਗਾਇਆ।
ਵਹਿਰ ਚੀਰ ਤੇ ਚਰਨ ਸੁਹਾਵਾ।
ਜਿਹੜਾ ਬਸਤਰ ਦੇ ਨਾਲ ਪਾਤਸ਼ਾਹ ਜੀ ਨੇ ਆਪਣਾ ਸਰੀਰ ਢਕਿਆ ਹੋਇਆ ਸੀ, ਉਹ ਬਸਤਰ ਨਾ ਗੁਰੂ ਕੇ ਪਿਆਰਿਓ ਤੋਂ ਬਾਹਰ ਇੱਕ ਸਤਿਗੁਰੂ ਜੀ ਦਾ ਚਰਨ ਸੀ ਸੋਹਣਾ, ਸੁਭਾ ਪਾ ਰਿਹਾ ਸੀ ਬਾਹਰ ਬਸਤਰ ਤੋਂ।
ਇਹ ਪਰਸਨ ਹਿਤ ਮਨ ਲਲਚਾਵਾ।
ਉਹਨੇ ਸੋਚਿਆ ਵੀ ਆਵਾਜ਼ ਨੀ ਮਾਰਨੀ ਮੈਂ, ਕਿਉਂਕਿ ਇਨ੍ਹਾਂ ਦੀ ਪੂਜਾ ਸਾਰਾ ਜਗਤ ਕਰਦਾ, ਰਾਏ ਬਲਾਰ ਵਰਗਾ ਜਿਹੜਾ ਸਮਾਜ ਹੈ ਉਹ ਵੀ ਇਨ੍ਹਾਂ ਦੇ ਚਰਨਾਂ ਦੀ ਸੇਵਾ ਕਰਦਾ, ਇਸ ਕਰਕੇ ਮੈਂ ਜਗਾਵਾਂ ਨਾ। ਉਹਦੇ ਮਨ ਦੇ ਵਿੱਚ ਵਿਚਾਰ ਆਈ ਕਿ ਆਵਾਜ਼ ਮਾਰ ਕੇ ਨਾ ਜਗਾਵਾਂ ਮੈਂ, ਤੋ ਮੈਂ ਉਹਨਾਂ ਦਾ ਚਰਨ ਸਪਰਸ਼ ਲਵਾਂ, ਉਹਨਾਂ ਦੇ ਚਰਨ ਨੂੰ ਹੱਥ ਲਾਵਾਂ, ਇਉਂ ਮਨ ਦੇ ਵਿੱਚ ਵਿਚਾਰ ਕੀਤੀ।
ਪਰਮ ਪ੍ਰੇਮ ਜਾਗਿਓ ਮਨ ਮਾਹੀ।
ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਭਾਵੇਂ ਢਕਿਆ ਹੋਇਆ ਤੇਰਾ ਚਰਨ ਨੰਗਾ, ਪਰ ਗੁਰੂ ਕੇ ਪਿਆਰਿਓ ਫੇਰ ਵੀ ਬਹੁਤਾ ਪ੍ਰੇਮ ਹੋਇਆ ਮਨ ਦੇ ਵਿੱਚ, ਚੰਗੇ ਭਾਗ ਜਾਗ ਪਏ ਉਸ ਸੇਵਕਾਣੀ ਦੇ।
ਕਰਨ ਹੱਥ ਸੁਹਾਇਓ ਨਾਹੀ।
ਸ਼ਰਧਾ ਵਧੀ ਮਨ ਦੇ ਵਿੱਚ, ਚਰਨਾਂ ਨੂੰ ਹੱਥ ਵੀ ਨਹੀਂ ਲਾ ਸਕਦੀ ਹੈ।
ਰਸਨਾ ਸੰਗ ਸੋ ਚਾਟਣ ਲਾਗੀ।
ਆਪਣੀ ਜੀਵ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਸੱਜੇ ਚਰਨ ਦਾ ਅੰਗੂਠਾ ਜੋ ਬਾਹਰ ਸੀ ਨਾ, ਉਹਨੂੰ ਗੁਰੂ ਕੇ ਪਿਆਰਿਓ ਆਪਣੀ ਰਸਨਾ ਦੇ ਨਾਲ, ਆਪਣੀ ਜੀਵ ਦੇ ਨਾਲ ਚੱਟਣ ਲੱਗ ਪਈ।
ਜਗ ਮੈਂ ਵੱਡ ਭਾਗਨ ਅਨੁਰਾਗੀ।
ਵੱਡੇ ਭਾਗਾਂ ਵਾਲੀ ਹੈ ਦੁਨੀਆਂ ਦੇ ਵਿੱਚ ਗੁਰੂ ਘਰ ਦੀ ਪ੍ਰੇਮਣਾ, ਜਿਹਦੇ ਮਨ ਦੇ ਵਿੱਚ ਪ੍ਰੇਮ ਹੈ, ਜਿਹਨੇ ਪ੍ਰੇਮ ਕਰ ਲਿਆ ਉਹਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ। ਬਾਹਰੋਂ ਪਖੰਡ ਕਰਨ ਦਾ ਕੋਈ ਫਾਇਦਾ ਨਹੀਂ ਹੈ। ਮਹਾਰਾਜ ਸਾਹਿਬ ਨੇ ਬਚਨ ਕੀਤੇ, ਆਪਾਂ ਕਵਈਆਂ ਦੀ ਬਾਣੀ ਪੜ੍ਹਦੇ ਹਾਂ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ, ਬਖ ਧਿਆਨ ਲਗਾਇਓ, ਧਾਤ ਫਿਰਿਓ ਲਈਏ ਸਾਤ ਸਮੁੰਦਰ ਨੂੰ ਲੋਕ ਗਇਓ, ਪਰ ਲੋਕ ਗਵਾਇਓ, ਬਾਸ ਜੋ ਬਖਿਆਨ ਸੋ ਬੈਠ ਕੇ ਐਸੀ ਐਸੀ ਸੋ ਬੈਠ ਪਤਾਇਓ, ਸਾਤ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕਿਉਂ ਤਿੰਨ ਹੀ ਪ੍ਰਭ ਪਾਏ। ਸਤਿਗੁਰੂ ਜੀ ਕਹਿੰਦੇ ਬਾਰਾਂ ਵਿਖਾਵਾ ਕਰਨ ਦੀ ਲੋੜ ਨਹੀਂ ਹੈ। ਕਹਿੰਦੇ ਕਿਉਂ ਗਿਆ, ਦੋਵੇਂ ਅੱਖਾਂ ਬੰਦ ਕਰਕੇ ਬਗਲੇ ਵਾਂਗੂ ਸਮਾਧੀ ਲਾ ਕੇ ਬੈਠ ਗਿਆ। ਇਸ ਤਰ੍ਹਾਂ ਨਹੀਂ ਰੱਬ ਮਿਲਦਾ ਹੈ। ਭਾਵੇਂ ਸੱਤਾਂ ਸਮੁੰਦਰਾਂ ਤੇ ਜਾ ਕੇ ਇਸ਼ਨਾਨ ਕਰਦੇ, ਇਹਦੇ ਨਾਲ ਗੁਰੂ ਕੇ ਪਿਆਰਿਓ ਸਮਾਂ ਬਰਬਾਦ ਹੁੰਦਾ। ਆਹ ਲੋਕ ਵੀ ਸਮਾਂ ਨਾਮ ਜਪਣ ਦਾ ਸਮਾਂ ਇਹ ਵੀ ਗਵਾ ਲੈਂਦਾ, ਆਪਣਾ ਪਰਲੋਕ ਵੀ ਨਾਮ ਤੋਂ ਬਿਨਾਂ ਗਵਾ ਲੈਂਦਾ, ਪਖੰਡ ਕਰ ਲੈਂਦਾ। ਭਾਵੇਂ ਜੰਗਲਾਂ ਦੇ ਵਿੱਚ ਬੈਠ ਕੇ ਆਪਣੀ ਉਮਰ ਬਤੀਤ ਕਰ ਲਈ, ਫੇਰ ਵੀ ਰੱਬ ਨੀ ਮਿਲਦਾ। ਇਹੋ ਜਿਹੇ ਲੋਕਾਂ ਨੂੰ ਤਾਂ ਪਾਤਸ਼ਾਹ ਨੇ ਕਿਹਾ ਦੇਖ ਦਿਖਾਵੇ ਜਗਤ ਕੋ ਲੋਕਣ ਕੋ ਬਸ ਕੀਨ ਅੰਤ ਕਾਲ ਕਾਤੀ ਕੱਟਿਓ ਬਸ ਤਰਕ ਮੋਤੀ। ਤੋ ਇਸ ਕਰਕੇ ਪ੍ਰੇਮ ਕਰਨੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਉਹ ਭਾਗਾਂ ਵਾਲੀ ਸੇਵਕਾਣੀ ਹੈ ਜਿਹਦੇ ਮਨ ਦੇ ਵਿਚ ਪ੍ਰੇਮ ਹੈ।
ਕੀਨ ਸਪਰਸਨ ਰਸਨਾ ਜਦ ਹੀ
ਗੁਰੂ ਕੇ ਪਿਆਰਿਓ ਰਸਨਾ ਦੇ ਨਾਲ ਚਰਨ ਨੂੰ ਛੋਇਆ, ਰਸਨਾ ਦੇ ਨਾਲ ਪਾਤਸ਼ਾਹ ਦੇ ਚਰਨਾਂ ਨੂੰ ਰਸਨਾ ਲੱਗੀ ਉਹਦੀ।
ਤੀਨ ਲੋਕ ਕੀ ਸੁਧ ਭੀ ਤਦ ਹੀ
ਉਸੇ ਸਮੇ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ, ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ ਉਸਦੇ ਮਨ ਦੇ ਵਿਚ।
ਗੁਰਾਮ ਨਗਰ ਕਾਨਣ ਗਿਰ ਭਾਰੀ
ਰਾਮ ਪਿੰਡ ਨਗਰ ਜਿਹੜੇ ਵੱਡੇ ਸ਼ਹਿਰ ਹੈ ਛੋਟੇ ਔਰ ਜੰਗਲ ਆਦਿਕ ਜੋ ਹੈ ਨਾ ਵੱਡੇ ਵੱਡੇ।
ਸਾਧ ਸੁਧ ਜਾਨੀ ਸਿੰਧ ਮਜਾਰੇ
ਜੋ ਸਮੁੰਦਰ ਦੇ ਵਿਚ ਵਰਤ ਰਿਹਾ ਉਹ ਵੀ ਸਾਰੀ ਸੋਝੀ ਆ ਗਈ ਉਸ ਨੂੰ।
ਤਹਿ ਇਕ ਕੌਤਕ ਲਖਿਓ ਅਨੁਪਾ
ਗੁਰੂ ਕੇ ਪਿਆਰਿਓ ਇਕ ਐਸਾ ਅਨੁਪਾ ਅਚਰਜ ਕੌਤਕ ਵੇਖਿਆ।
ਸ੍ਰੀ ਨਾਨਕ ਕੋ ਪਿਖਿਓ ਸਰੂਪਾ
ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਉਸ ਨੇ ਸਮੁੰਦਰ ਦੇ ਵਿਚ ਦੇਖਿਆ।
ਲਾਭਪੁਰ ਕੋ ਮਨ ਸੁਖ ਜੋ ਸਾਹਾ
ਲਾਹੌਰ ਦਾ ਜਿਹੜਾ ਮਨ ਸੁਖ ਨਾਮੇ ਸਾਹੂਕਾਰ ਹੈ
ਇਹ ਜਹਾਜ਼ ਤੋਂ ਸਾਗਰ ਮਹਾ
ਉਹਦਾ ਗੁਰੂ ਕੇ ਪਿਆਰਿਓ ਜਹਾਜ਼ ਸੀ ਸਮੁੰਦਰ ਦੇ ਵਿਚ।
ਤਾਂ ਕੋ ਵਿਘਨ ਹੋਣ ਕਛ ਲਾਗਾ
ਗੁਰੂ ਕੇ ਪਿਆਰਿਓ ਕੁਛ ਰੁਕਾਵਟ ਪੈ ਗਈ ਉਹਦੇ ਵਿਚ ਕੋਈ ਨੁਕਸ ਪੈ ਗਿਆ।
ਸਿਮਰਨ ਸ੍ਰੀ ਨਾਨਕ ਅਨੁਰਾਗਾ
ਉਹਨੇ ਬੜੇ ਯਤਨ ਕੀਤੇ ਪਰ ਅੰਤ ਨੂੰ ਨਾ ਯਤਨ ਚੱਲਿਆ। ਅਖੀਰ ਤੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰੇਮੀ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਕੀਤੇ ਕਰਨ ਲੱਗਾ।
ਹੇ ਪ੍ਰਭ ਦੀਨ ਬੰਦ ਗੁਰ ਪੂਰਨ
ਹੈ ਪਰਮੇਸ਼ਰ ਦੀਨਾਂ ਦੇ ਬੰਧੂ ਰੱਖਿਅਕ ਪੂਰਨ ਸਤਿਗੁਰੂ ਜੀ
ਕਰ ਹੋ ਸਹਾਇ ਆਣ ਮਮ ਤੂਰਨ
ਆਗੇ ਕਿਰਪਾ ਕਰਕੇ ਮੇਰੀ ਛੇਤੀ ਦੇ ਨਾਲ ਸਹਾਇਤਾ ਕਰੋ ਜੀ।
ਕਹਿ ਸੰਬੰਧੀ ਕੋਈ ਨਾ ਸਾਥਾ
ਜਿੱਥੇ ਕੋਈ ਵੀ ਸੰਬੰਧੀ ਰਿਸ਼ਤੇਦਾਰ ਕੋਈ ਵੀ ਸਾਥ ਨਹੀਂ ਦੇ ਸਕਦਾ ਹੈ।
ਕਹਿ ਤੁਮ ਸਾਥ ਹੋਤ ਜਗਨਾਥਾ
ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੁਨੀਆਂ ਦੇ ਮਾਲਕ ਹੋ ਉੱਥੇ ਆਪ ਸਹਾਇਤਾ ਕਰਦੇ ਹੋ।
ਪੀਰ ਸੰਗਲਾ ਦੀਪ ਪਚਾਵਨ
ਮੈਂ ਸੰਗਲਾ ਦੀਪ ਜਿਹੜਾ ਟਾਪੂ ਹੈ ਨਾ ਉੱਥੇ ਪਹੁੰਚਣਾ ਹੈ।
ਕਰ ਹੋ ਜਹਾਜ਼ ਭਗਤ ਮਨ ਭਾਵਨ
ਮੇਰਾ ਜਹਾਜ਼ ਸਤਿਗੁਰੂ ਪਾਤਸ਼ਾਹ ਜੀ ਖਰਾਬ ਹੋ ਗਿਆ ਰੁਕਾਵਟ ਪੈ ਗਈ ਹੈ ਕਿਰਪਾ ਕਰਕੇ ਮੇਰੇ ਜਹਾਜ਼ ਨੂੰ ਸੰਗਲਾ ਦੀਪ ਦੇ ਕਿਨਾਰੇ ਪਹੁੰਚਾਉਣਾ ਕਰੋ ਜੀ।
ਵਿੱਚ ਅਰਾਧਨ ਲੱਖ ਕਰ ਸਵਾਮੀ
ਆਪਣਾ ਜਦੋਂ ਚੇਤੇ ਕੀਤਾ ਸਮਝਿਆ ਸਤਿਗੁਰੂ ਪਾਤਸ਼ਾਹ ਅੰਤਰਜਾਮੀ ਜੀ ਨੇ
ਗਏ ਸਿੰਧ ਮੈਂ ਅੰਤਰਜਾਮੀ
ਉਹ ਫਿਰ ਸਤਿਗੁਰੂ ਪਾਤਸ਼ਾਹ ਜੀ ਸਮੁੰਦਰ ਦੇ ਵਿਚ ਗਏ ਉਹਦਾ ਜਹਾਜ਼ ਬੰਨੇ ਲਾਉਣ ਵਾਸਤੇ।
ਇਹ ਜਹਾਜ਼ ਕੋ ਤੱਟ ਪਹੁੰਚਾਵਾ
ਆਪ ਜੀ ਨੇ ਬਖਸ਼ਿਸ਼ ਕਰਕੇ ਕਿਰਪਾ ਕਰਕੇ ਉਹ ਮਨ ਸੁਖ ਨਾਵੇਂ ਲਾਹੌਰ ਦਾ ਰਹਿਣ ਵਾਲਾ ਜੋ ਸ਼ਾਹੂਕਾਰ ਸੀ ਉਹਦਾ ਜਹਾਜ਼ ਗੁਰੂ ਕੇ ਪਿਆਰੇ ਉਹ ਸੰਗਲਾ ਦੀਪ ਦੇ ਕਿਨਾਰੇ ਪਹੁੰਚਾ ਦਿੱਤਾ।
ਮਨ ਸੁਖ ਦੇਖਰ ਦੇ ਸੁਖ ਪਾਵਾ
ਮਨ ਸੁਖ ਨਾਮੇ ਜਿਹੜਾ ਸ਼ਾਹੂਕਾਰ ਸੀਗਾ ਇਹ ਸਾਰਾ ਕੌਤਕ ਵੇਖ ਕੇ ਮਨ ਦੇ ਵਿਚ ਬੜਾ ਸੁਖ ਪ੍ਰਾਪਤ ਕੀਤਾ ਉਸਨੇ ਬੜਾ ਆਨੰਦ ਦੇ ਸਹਿਤ ਹੋਇਆ।
ਦਾਸੀ ਸਭ ਬਲੋਕ ਬਿਰਤਾਂਤਾ
ਦਾਸੀ ਜਿਹੜੀ ਸੇਵਕਾਣੀ ਸੀ ਨਾ ਉਹ ਗੁਰੂ ਕੇ ਪਿਆਰਿਓ ਸਾਰਾ ਬਿਰਤਾਂਤ ਦੇਖਦੀ ਸੀ।
ਗਈ ਤਬੇ ਜੈਥੀ ਗੁਰਮਾਤਾ
ਉੱਥੇ ਗਈ ਜਿੱਥੇ ਸਤਿਗੁਰਾਂ ਦੇ ਮਾਤਾ ਜੀ ਭੋਜਨ ਤਿਆਰ ਕਰ ਰਹੇ ਸਨ।
ਕਹਿਓ ਜਾਏ ਮੈਂ ਕਿਆ ਨਾ ਜਗਾਵਨ
ਸਤਿਗੁਰੂ ਜੀ ਦੇ ਮਾਤਾ ਜੀ ਨੂੰ ਜਾ ਕੇ ਉਹ ਸੇਵਕਾਣੀ ਕਹਿਣ ਲੱਗੀ ਕਿ ਮੈਂ ਤਾਂ ਆਪ ਜੀ ਦੇ ਪੁੱਤਰ ਨੂੰ ਜਗਾਉਣਾ ਨਹੀਂ ਕੀਤਾ।
ਤੋ ਤੋ ਕਰੇ ਜਹਾਜ਼ ਲੰਘਾਵਨ
ਉਹ ਤਾਂ ਕਹਿੰਦੇ ਆਪਣੇ ਪਿਆਰਿਆਂ ਦੇ ਜਹਾਜ਼ ਨੂੰ ਪਾਰ ਲੰਘਾ ਰਿਹਾ ਹੈ।
ਜਪ ਨਿਜ ਸਿੱਖ ਕੋ ਕਰ ਹੈ ਕਾਜਾ
ਜਦੋਂ ਸਤਿਗੁਰੂ ਜੀ ਆਪਣੇ ਸੇਵਕ ਦਾ ਕਾਰਜ ਰਾਸ ਕਰ ਦੇਣਗੇ
ਤੇ ਸਮੁੰਦਰ ਲੰਘਾਏ ਜਹਾਜ਼ਾ
ਸਮੁੰਦਰ ਤੋਂ ਗੁਰੂ ਕੇ ਪਿਆਰਿਓ ਜਹਾਜ਼ ਨੂੰ ਲੰਘਾ ਦੇਣਗੇ
ਪਾਪ ਮੈਂ ਆਨੋ ਤਿਨਹੇ ਜਗਾਈ
ਫੇਰ ਮੈਂ ਕਹਿੰਦੇ ਉਹਨਾਂ ਨੂੰ ਜਗਾ ਦਿਆਵਾਂਗੀ ਆ ਕੇ।
ਕਹੋ ਸੱਚ ਬਚਕੂਰ ਨਾ ਰਾਈ
ਇਹਦੇ ਵਿਚ ਮੈਂ ਸੱਚ ਕਹਿੰਦੀ ਇਹਦੇ ਵਿੱਚ ਮੈਂ ਰੱਸੀ ਮਾਤਰ ਵੀ ਝੂਠ ਨੀ ਬੋਲਦੀ ਹਾਂ।
ਸੋਨ ਤ੍ਰਿਪਤਾ ਰਿਸ ਕਸ਼ ਮੈਂ ਬਹਿਣਾ।
ਮਾਤਾ ਤ੍ਰਿਪਤਾ ਜੀ ਨੇ ਜਦੋਂ ਇਹ ਗੱਲ ਸੁਣੀ ਨਾ ਤੇ ਥੋੜਾ ਜਿਹਾ ਮਾਤਾ ਜੀ ਬੀਰਾਹ ਦੇ ਵਿੱਚ ਆ ਗਏ। ਮਾਤਾ ਨੂੰ ਇੰਨਾ ਗਿਆਨ ਨਹੀਂ ਸੀ, ਉਹਨਾਂ ਨੇ ਸਤਿਗੁਰੂ ਜੀ ਦੇ ਚਰਨਾਂ ਨੂੰ ਸਪਰਸ਼ਨ ਕਰਨੇ ਕਰਕੇ ਗਿਆਨ ਦੀ ਪ੍ਰਾਪਤੀ ਸੀ, ਉਹਨੂੰ ਸੋਝੀ ਸੀ, ਇਸ ਕਰਕੇ ਉਹਨੇ ਤਾਂ ਗੱਲ ਦੱਸੀ। ਪਰ ਮਾਤਾ ਜੀ ਨੇ ਇਸ ਗੱਲ ਦਾ ਗਿਲਾ ਕੀਤਾ ਤੇ ਖਨੀ ਇਹ ਦਾਸੀ ਜਿਹੜੀ ਹੈ ਇਹ ਮੈਨੂੰ ਮਖੌਲ ਕਰਦੀ ਹੈ। ਕਿਉਂ ਸੁਣ ਕੇ ਮਾਤਾ ਜੀ ਥੋੜਾ ਜਿਹਾ ਗਿਲਾ ਗਿਲੇ ਦੇ ਵਿੱਚ ਆਏ, ਬੀਰਾਹ ਦੇ ਵਿੱਚ ਆਏ।
ਗਈ ਆਪ ਜੈ ਕੇ ਸੁਤ ਸੈਨਾ।
ਆਪ ਮਾਤਾ ਜੀ ਉੱਥੇ ਪਹੁੰਚ ਗਏ ਜਿੱਥੇ ਉਹਨਾਂ ਦੇ ਪੁੱਤਰ ਧੰਨ ਗੁਰੂ ਨਾਨਕ ਸਾਹਿਬ ਜੀ ਬਿਰਾਜੇ ਹੋਏ ਸਨ।
ਨਹੀਂ ਜਗਾਏ ਅਚਾਏ ਅਹਾਰਾ।
ਉਹਨਾਂ ਨੂੰ ਜਗਾ ਕੇ ਗੁਰੂ ਕੇ ਪਿਆਰੇ ਉਹ ਕਹਿੰਦੀ ਭੋਜਨ ਛਕਾਉਣਾ ਕੀਤਾ।
ਪਾਸ਼ੇ ਤੇ ਮੁਖ ਬਚਨੇ ਉਚਾਰਾ।
ਪਿੱਛੋਂ ਗੁਰੂ ਕੇ ਪਿਆਰਿਓ ਮੁਖੋਂ ਬਚਨ ਉਚਾਰਨਾ ਕੀਤਾ।
ਸੁਣੋ ਪੁੱਤਰ ਲਖ ਦਸਾ ਤੁਮਾਰੀ।
ਕਹਿੰਦੇ ਸੁਣੋ ਆਪ ਜੀ ਦੀ ਕਹਿੰਦੇ ਹਾਲਾਤ ਦੇਖ ਕੇ
ਦਾਸੀ ਭੀ ਮੁਝ ਹੱਸੀ ਉਚਾਰੀ।
ਦਾਸੀ ਜਿਹੜੀ ਗੁਰੂ ਘਰ ਦੀ ਸੇਵਾ ਦਾਰਨੀ ਹੈ ਨਾ, ਉਹ ਵੀ ਮੈਨੂੰ ਮਖੌਲ ਕਰਨ ਲੱਗ ਗਈ। ਪਹਿਲਾਂ ਤਾਂ ਮੈਨੂੰ ਲੋਕ ਮਖੌਲ ਕਰਦੇ ਤੇ ਤੇਰਾ ਪੁੱਤਰ ਜਿਹੜਾ ਮਸਤਾਨਾ ਹੋ ਗਿਆ, ਕੋਈ ਕੰਮ ਨੀ ਕਰਦਾ ਹੈ, ਬੌਰਿਆਂ ਵਰਗੀਆਂ ਗੱਲਾਂ ਕਰਦਾ। ਹੁਣ ਤਾਂ ਕਹਿੰਦੇ ਲੋਕੀ ਮੈਨੂੰ ਸਤਾਉਂਦੇ ਸੀ, ਪਰ ਹੁਣ ਤਾਂ ਜਿਹੜੀਆਂ ਘਰ ਦੀਆਂ ਸੇਵਾਦਾਰਨੀਆਂ ਉਹ ਵੀ ਮੈਨੂੰ ਮਖੌਲ ਕਰਨ ਲੱਗੀਆਂ ਹਨ।
ਕਹਿ ਕੀ ਕਰੇ ਜਹਾਜ਼ ਲੰਘਾਵਨ।
ਉਹ ਵੀ ਮੈਨੂੰ ਕਹਿੰਦੀ ਹੈ ਕਿ ਤੇਰਾ ਪੁੱਤਰ ਜਹਾਜ਼ ਲੰਘਾ ਰਿਹਾ ਹੈ।
ਮੈਂ ਜਾਂਦੀ ਮੈਂ ਕਰੂੰ ਜਗਾਵਨ,
ਇਸ ਕਰਕੇ ਮੈਂ ਉਸ ਨੂੰ ਜਗਾਉਣਾ ਨੀ ਕਰਾਂਗੀ।
ਮਾਤ ਬਚਨ ਸੁਣ ਕਰ ਜਗ ਸਵਾਮੀ।
ਜੋ ਮਾਤਾ ਦੇ ਬਚਨ ਸੁਣ ਕੇ ਸਤਿਗੁਰੂ ਜੋ ਦੁਨੀਆ ਦੇ ਮਾਲਕ ਹਨ,
ਬੋਲੇ ਮੁਖ ਤੇ ਅੰਤਰ ਜਾਮੀ।
ਆਪਣੇ ਮੁਖਾਰਬਿੰਦ ਤੋਂ ਬਚਨ ਕੀਤਾ ਅੰਤਰ ਜਾਮੀ ਸਤਿਗੁਰੂ ਜੀ ਨੇ।
ਕਮਲੀ ਚਮਲੀ ਕੇ ਬਚ ਐਸੇ।
ਮਾਤਾ ਜੀ ਕਹਿੰਦੇ ਤਾਂ ਕਮਲੀ ਹੈ ਚੱਲੀ ਹੈ, ਉਹਨਾਂ ਦੇ ਬਚਨ ਇਸ ਤਰ੍ਹਾਂ ਦੇ ਸੁਣ ਕੇ
ਇਸ ਕੇ ਕਹੇ ਨਾ ਮਾਨੋ ਕੈਸੇ।
ਇਹ ਬਚਨਾਂ ਨੂੰ ਨਾ ਤੁਸੀਂ ਮੰਨਿਆ ਕਰੋ, ਇਹ ਤਾਂ ਐਵੇਂ ਕਮਲੀਆਂ ਝਮਲੀਆਂ ਗੱਲਾਂ ਕਰਦੀ ਹੈ।
ਅਸ ਕਹਿ ਕਰ ਗਮਨੇ ਉਦਿਆਨਾ।
ਕਹਿ ਕੇ ਸਤਿਗੁਰੂ ਪਾਤਸ਼ਾਹ ਜੀ ਬਾਹਰ ਨੂੰ ਚਲੇ ਗਏ ਜੰਗਲ ਨੂੰ।
ਵੈਸੇ ਜਾਏ ਅਕੰਤ ਸਥਾਨਾ।
ਜਗ੍ਹਾ ਤੇ ਜਾ ਕੇ ਚੋਜੀ ਪ੍ਰੀਤਮ ਜੀ ਬਿਰਾਜਮਾਨ ਹੋ ਗਏ।
ਸੋ ਦਾਸੀ ਬਚ ਕਹਿਨੇ ਕਰਕੇ।
ਉਹ ਕਹਿੰਦੇ ਸੇਵਕਾਣੀ ਸੀ ਜਿਹੜੀ ਬਚਨ ਕਹਿਣੇ ਕਰਕੇ
ਭੀ ਕਮਲੀ ਸੁਧ ਗਈ ਬਿਸਰ ਕੇ।
ਉਹ ਗੁਰੂ ਕੇ ਪਿਆਰੇ ਦੁਨਿਆਵੀ ਤੌਰ ਤੇ ਕਮਲੀ ਹੋ ਗਈ, ਉਹਨੂੰ ਦੁਨਿਆਵੀ ਸੋਚੀ ਭੁੱਲ ਗਈ ਹੈ। ਇੱਥੇ ਬੇਬੇ ਨਾਨਕੀ ਜੀ ਨੂੰ ਜਦੋਂ ਪਤਾ ਲੱਗਾ ਕਿ ਮੇਰੇ ਵੀਰ ਗੁਰੂ ਨਾਨਕ ਸਾਹਿਬ ਨੇ ਸੇਵਕਾਣੀ ਦੇ ਤਾਈ ਬਚਨ ਕਰ ਦਿੱਤਾ ਹੈ ਕਿ ਇਹ ਸੇਵਕਾਣੀ ਜਿਹੜੀ ਉਦੋਂ ਦੀ ਕਹਿੰਦੇ ਦੁਨਿਆਵੀ ਹੋਸ਼ ਗੁਆ ਚੁੱਕੀ ਹੈ। ਉਸ ਸਮੇਂ ਬੇਬੇ ਨਾਨਕੀ ਜੀ ਸਤਿਗੁਰੂ ਨਾਨਕ ਸਾਹਿਬ ਕੋਲੇ ਗਏ ਔਰ ਜਾ ਕੇ ਕਹਿਣ ਲੱਗੇ, ਵੀਰ ਜੀ ਜਿਹੜੀ ਦਾਸੀ ਹੈ ਇਹਦਾ ਕਸੂਰ ਹੈ, ਇਹਦੇ ਤਾਈ ਆਪ ਜੀ ਨੇ ਬਚਨ ਕਰ ਦਿੱਤਾ ਕਮਲੀ ਝਮਲੀ, ਉਹ ਦੁਨਿਆਵੀ ਸੁਧ ਖੋ ਬੈਠੀ ਹੈ, ਕੀ ਉਹਨੇ ਝੂਠ ਬੋਲਿਆ? ਕੀ ਆਪ ਜੀ ਉਸ ਸਮੇਂ ਮਨਸੁਖ ਨਾਮੇ ਜਿਹੜਾ ਸ਼ਾਹੂਕਾਰ ਸੀ ਉਹਦਾ ਜਹਾਜ਼ ਨੀ ਸੀ ਬੰਨੇ ਲਾ ਰਹੇ? ਉਹਨੇ ਸੱਚੀ ਗੱਲ ਕਹੀ ਹੈ, ਆਪ ਜੀ ਨੇ ਉਹਦੇ ਤਾਂ ਹੀ ਬਚਨ ਕਿਉਂ ਕੀਤਾ? ਤਾਂ ਉਸ ਸਮੇਂ ਸਤਿਗੁਰੂ ਜੀ ਕਹਿਣ ਲੱਗੇ, ਭੈਣ ਜੀ ਮੈਂ ਉਹਨੂੰ ਆਤਮਕ ਤੌਰ ਤੇ ਕਮਲੀ ਚਮਲੀ ਨੀ ਕੀਤਾ, ਮੈਂ ਉਹਨੂੰ ਆ ਦੁਨਿਆਵੀ ਸੋਚੀ ਜਿਹੜੀ ਆ ਦੁਨੀਆਂ ਦੀ ਸੋਚੀ ਹੈ ਇਹ ਉਹਦੀ ਖਤਮ ਕੀਤੀ ਹੈ। ਇਹ ਤਾਂ ਕੀਤੀ ਹੈ ਕਿ ਇਹ ਵਸਤੂ ਅਜਰ ਹੈ, ਇਹ ਵਸਤੂ ਜਰਨੀ ਹੈ, ਇਹ ਵਸਤੂ ਜਿਹੜਾ ਕੋਈ ਕੋਈ ਜਰ ਸਕਦਾ, ਤੇ ਜੇ ਇਹਨੂੰ ਮੈਂ ਨਾ ਕਮਲੀ ਝਮਲੀ ਕਰਦਾ ਇਹਨੇ ਇਹ ਵਸਤੂ ਜਰ ਨਹੀਂ ਸੀ ਸਕਣੀ ਔਰ ਇਹਨੇ ਲੋਕਾਂ ਨੂੰ ਰਿਧੀਆਂ ਸਿੱਧੀਆਂ ਵਿਖਾਉਣ ਲੱਗ ਜਾਣੀਆਂ ਸੀ, ਜੇ ਰਿਧੀਆਂ ਸਿੱਧੀਆਂ ਚ ਪੈ ਜਾਂਦੀ ਤੇ ਇਹਦੀ ਮੁਕਤੀ ਨਹੀਂ ਸੀ ਗੱਲ ਹੋਣੀ। ਇਸ ਕਰਕੇ ਕਿਉਂਕਿ ਰਿੱਧ ਸਿੱਧ ਸਾਮੋਹ ਹੈ, ਨਾਮ ਨਾ ਵਸੇ ਮਨ ਆਏ, ਇਹ ਰਿਧੀਆਂ ਸਿੱਧੀਆਂ ਸਭ ਮੋਹ ਰੂਪ ਹੈ, ਨਾਮ ਨਹੀਂ ਵਸਦਾ ਮਨ ਦੇ ਵਿੱਚ ਆ ਕੇ। ਇਸ ਕਰਕੇ ਗੁਰੂ ਕੇ ਸਿੱਖ ਇਹਨਾਂ ਰਿਧੀਆਂ ਸਿੱਧੀਆਂ ਦੇ ਮਗਰ ਨਹੀਂ ਲੱਗਦੇ ਹਨ, ਇਹਨਾਂ ਰਿਧੀਆਂ ਸਿੱਧੀਆਂ ਦਾ ਵੀ ਤਿਆਗ ਕਰਨ ਵਾਸਤੇ ਪਾਤਸ਼ਾਹ ਨੇ ਕਿਹਾ ਤੋਂ ਇਸ ਕਰਕੇ ਇਹ ਰਿਧੀਆਂ ਸਿੱਧੀਆਂ ਦੇ ਵਿਚ ਇਹਨੇ ਪਰਤ ਜਾਣਾ ਸੀ ਔਰ ਇਹਨੇ ਮੁਕਤ ਨਹੀਂ ਸੀ ਹੋ ਸਕਣਾ, ਅਸੀਂ ਇਹਨੂੰ ਦੇਣੀ ਆ ਮੁਕਤੀ। ਇਸ ਕਰਕੇ ਭੈਣ ਜੀ ਜਿੰਨਾ ਚਿਰ ਇਹ ਸਰੀਰ ਕਰਕੇ ਰਹੇਗੀ ਇਹ ਦੁਨੀਆਂ ਤੋਂ ਪੱਖ ਤੋਂ ਕਮਲੀ ਝਮਲੀ ਲੱਗੇਗੀ, ਪਰ ਇਹਦੇ ਆਤਮਕ ਗਿਆਨ ਦੇ ਵਿਚ ਕੋਈ ਫਰਕ ਨਹੀਂ ਪਵੇਗਾ। ਕਿਉਂ? ਸਤਿਗੁਰੂ ਪਾਤਸ਼ਾਹ ਜੀ ਨੇ ਵਚਨ ਕੀਤੇ, ਪੜੋ ਜੀ,
ਜੀਵਤ ਰਹੀ ਜਗਤ ਮਹਿ ਜਾਵਤ।
ਤੱਕ ਗੁਰੂ ਕੇ ਪਿਆਰਿਓ ਪੰਜ ਭੂਤਕ ਸਰੀਰ ਕਰਕੇ ਦੁਨੀਆਂ ਦੇ ਵਿਚ ਜਿਉਂਦੀ ਰਹੀ।
ਮੈਂ ਆਈ ਸੁਧ ਤੇ ਕੋ ਤਾਵਤ,
ਤੱਕ ਕਹਿੰਦੇ ਉਹਨੂੰ ਕੋਈ ਵੀ ਸੋਚੀ ਨਹੀਂ ਆਈ ਹੈ, ਆਪਣੇ ਸਰੀਰ ਦੀ ਦੁਨਿਆਵੀ ਸੁਧ ਉਸ ਨੂੰ ਭੁੱਲ ਗਈ।
ਜਦ ਹੀ ਤਿਆਗਿਓ ਭੂਤਕ ਦੇਹਾ,
ਇਹ ਪੰਜਾਂ ਤੱਤਾਂ ਦਾ ਸਰੀਰ ਉਸ ਨੇ ਤਿਆਗ ਦਿੱਤਾ।
ਭਾਈ ਮੁਕਤ ਗਵਨੀ ਹੈ ਗ੍ਰਿਹਾ,
ਉਦੋਂ ਗੁਰੂ ਕੇ ਪਿਆਰਿਓ ਕਹਿੰਦੇ ਮੁਕਤ ਹੋ ਗਈ ਔਰ ਹਰੀ ਪਰਮੇਸ਼ਰ ਦੇ ਗ੍ਰਹਿ ਘਰ ਦੇ ਵਿਚ ਪਹੁੰਚ ਗਈ, ਭਾਵ ਸੱਚਖੰਡ ਦੇ ਵਿਚ ਪਹੁੰਚ ਗਈ। ਸਤਿਗੁਰੂ ਜੀ ਨੇ ਉਸ ਨੂੰ ਮੁਕਤ ਕਰ ਦਿੱਤਾ।
ਦੋਹਰਾ ਸ੍ਰੀ ਗੁਰ ਪਗ ਦੀਪਕ ਸਰਸ ਧਰ ਕਰ ਹਿਰਦੇ ਨਕੇਤ,
ਸ੍ਰੀ ਗੁਰੂ ਪਾਤਸ਼ਾਹ ਜੀ ਦੇ ਜਿਹੜੇ ਚਰਨ ਹੈ ਨਾ, ਇਹ ਗੁਰੂ ਕੇ ਪਿਆਰਿਓ ਦੀਪਕ ਦੇ ਸਮਾਨ ਹਨ, ਜਿਹੜਾ ਆਪਣੇ ਹਿਰਦੇ ਰੂਪੀ ਘਰ ਦੇ ਵਿਚ ਇਹਨਾਂ ਨੂੰ ਧਰ ਲੈਂਦਾ ਹੈ।
ਜੁਗਤ ਖੋਜ ਉਚਰੋ ਕਥਾ ਸ੍ਰੀ ਬੇਦੀ ਕੁਲ ਕੇਤ,
ਚਰਨਾਂ ਦਾ ਧਿਆਨ ਧਾਰਨ ਕਰਕੇ ਨਾ ਮੈਂ ਸ੍ਰੇਸ਼ਟ ਉਕਤੀਆਂ ਯੁਗਤੀਆਂ ਦੇ ਨਾਲ ਉਹਨਾਂ ਦੀ ਕਥਾ ਮੈਂ ਵਰਣਨ ਕਰਦਾ ਹਾਂ। ਉਹ ਸਤਿਗੁਰੂ ਪਾਤਸ਼ਾਹ ਜੀ ਜੋ ਕਿਰਪਾ ਦੇ ਘਰ ਹਨ, ਬੇਦੀਆਂ ਦੀ ਕੁਲ ਦੇ ਗਹਿਣੇ ਹਨ, ਉਹਨਾਂ ਦਾ ਮੈਂ ਪ੍ਰਸੰਗ ਉਹਨਾਂ ਦਾ ਇਤਿਹਾਸ ਮੈਂ ਕਥਨ ਕਰ ਰਿਹਾ ਹਾਂ। ਮੇਰੀ ਆਪਣੀ ਬੁੱਧ ਨਹੀਂ ਹੈ, ਜੈਸੀ ਮੱਤ ਮੈਨੂੰ ਸਤਿਗੁਰੂ ਜੀ ਨੇ ਦਿੱਤੀ ਹੈ ਉਸ ਅਨੁਸਾਰ ਮੈਂ ਆਪਣੇ ਜੋਤੀ ਪ੍ਰੀਤਮ ਜੀ ਜੋ ਬੇਦੀਆਂ ਦੀ ਕੁਲ ਦੇ ਗਹਿਣੇ ਪਾਤਸ਼ਾਹ ਜੀ ਹਨ ਉਹਨਾਂ ਦਾ ਇਤਿਹਾਸ ਕਥਨ ਕਰਦਾ ਹਾਂ।
ਜੋ ਪਈ ਕਸ਼ਕ ਹੈ ਮਨ ਸੁਖ ਬਿਰਤੰਤ,
ਕਵੀ ਜੀ ਕਹਿੰਦੇ ਹੁਣ ਇੱਥੇ ਕੁਸ਼ਕ ਵਰਤਾਂਤ ਜਿਹੜਾ ਮਨ ਸੁਖ ਲਾਹੌਰ ਦਾ ਸ਼ਾਹੂਕਾਰ ਹੈ ਉਹਦਾ ਜਿਹੜਾ ਵਰਤਾਂਤ ਹੈ।
ਤੋ ਸੁਣੀਏ ਸਿਰ ਗੁਰ ਜਸਵੰਤ,
ਕਹਿੰਦੇ ਸੁਣਨਾ ਕਰੋ ਸਰੋਤਾ ਜਨੋ, ਜਿਹਦੇ ਵਿਚ ਗੁਰੂ ਦਾ ਜਸ ਹੈ ਉਹ ਵੀ ਗੁਰੂ ਦੇ ਜਸ ਵਾਲਾ ਹੈ, ਕਿਉਂਕਿ ਗੁਰੂ ਕੇ ਸਿੱਖ ਜਿੱਥੇ ਜਾਂਦੇ ਆ ਗੁਰੂ ਕਾ ਜਸ ਕਰਦੇ ਹੈ, ਗੁਰੂ ਕੀ ਵਡਿਆਈ ਕਰਦੇ ਹੈ। ਇਸ ਕਰਕੇ ਜਸ ਵਾਲਾ ਜਿਹੜਾ ਪ੍ਰਸੰਗ ਹੈ ਮਨ ਸੁਖ ਸ਼ਾਹੂਕਾਰ ਦਾ ਉਹ ਕੁਛ ਕਿੱਥੇ ਮੈਂ ਵਰਣਨ ਕਰਨਾ ਲੋਚਦਾ ਹਾਂ।
ਗਇਓ ਸੰਗਲਾ ਦੀਪ ਸੁਜਹਿਵੈ,
ਓ ਗੁਰੂ ਕੇ ਪਿਆਰਿਓ ਸੰਗਲਾ ਦੀਪ ਜਿਹੜਾ ਸੀ ਨਾ ਜਿੱਥੇ ਗਿਆ ਸੀ,
ਨਗਰ ਸਰੋਮਣ ਥੋ ਇੱਕ ਤਹਿਵਾ,
ਉੱਥੇ ਇੱਕ ਬੜਾ ਸਰੋਮਣੀ ਸੋਹਣਾ ਨਗਰ
ਬਣੀ ਲੋਕ ਜਾਂ ਬਸਤ ਅਪਾਰਾ,
ਉੱਥੇ ਗੁਰੂ ਕੇ ਪਿਆਰਿਓ ਬੜੇ ਬੜੇ ਧਨੀ ਲੋਕ ਜਿਨ੍ਹਾਂ ਕੋਲੇ ਅਪਾਰਾ ਪਾਰਾਵਾਰ ਤੋਂ ਰਹਿਤ ਭਾਵ ਗਿਣਤੀ ਤੋਂ ਰਹਿਤ ਮਾਇਆ ਸੀ, ਬੜੇ ਅਮੀਰ ਲੋਕ ਸਨ ਧਨ ਵਾਲੇ ਰਹਿੰਦੇ।
ਬਹੁ ਸੁੰਦਰ ਜੇ ਰਚੇ ਬਜ਼ਾਰਾ,
ਬੜੇ ਸੋਹਣੇ ਕਹਿੰਦੇ ਉੱਥੇ ਬਾਜ਼ਾਰ ਬਣੇ ਹੋਏ ਸਨ।
ਮਨ ਸੁਖ ਲੇ ਬਣਜ ਨਿਜ ਸਗਰਾ,
ਮਨ ਸੁਖ ਜਿਹੜਾ ਸੀ ਨਾ ਉੱਥੋਂ ਆਪਣਾ ਵਪਾਰ ਕਰਨ ਵਾਸਤੇ ਇਧਰੋਂ ਕੁਛ ਸੌਦਾ ਲੈ ਕੇ ਸਾਰਾ
ਪ੍ਰਾਪਤ ਭਇਓ ਜਾਏ ਤੇ ਨਗਰਾ,
ਨਗਰ ਦੇ ਵਿਚ ਜਾ ਕੇ ਪਹੁੰਚ ਗਿਆ ਜਿੱਥੇ ਗੁਰੂ ਕੇ ਪਿਆਰਿਓ ਸੰਗਲਾ ਦੀਪ ਹੈ।
ਉਹ ਤੋ ਜਹਾਂ ਸਿਵਨਾਦ
ਉਹਦਾ ਰਾਜਾ ਸੀ ਜਿਹਦਾ ਨਾਂ ਸ਼ਿਵਨਾਭ ਸੀ।
ਕਰਮ ਧਰਮ ਮੈਂ ਚਲਤ ਬਸਾਲਾ,
ਜਿਹੜਾ ਗੁਰੂ ਕੇ ਪਿਆਰਿਓ ਹਿੰਦੂ ਮਤ ਦੇ ਧਾਰਨ ਕਰਨ ਵਾਲਾ ਸੀ, ਹਿੰਦੂ ਮਤ ਦੇ ਕਰਮ ਕਾਂਡ ਦੇ ਵਿਚ ਫਸਿਆ ਹੋਇਆ ਸੀ, ਆਪਣੇ ਧਰਮ ਹਿੰਦੂ ਮਤ ਦੇ ਵਿਚ ਬੜਾ ਪਰਪੱਕ ਸੀ ਉਹ ਉਸ ਸਮੇਂ।
ਸਾਲਗ ਰਾਮ ਉਪਾਸਨ ਰੱਖੈ,
ਕਹਿੰਦੇ ਸਾਲਗ ਰਾਮ ਇੱਕ ਪੱਥਰ ਦਾ ਪੂਜਕ ਸੀ, ਉਹਦੀ ਉਪਾਸਨਾ ਕਰਦਾ ਸੀ, ਉਹਨੇ ਸਾਲਗ੍ਰਾਮ ਰੱਖਿਆ ਹੋਇਆ ਸੀ। ਇੱਕ
ਵਰਤ ਅਕਾਦਸ਼ੀ ਕਰ ਅਭਲਖ,
ਅਕਾਦਸ਼ੀ ਵਾਲੇ ਦਿਨ ਗੁਰੂ ਕੇ ਪਿਆਰਿਓ ਵਰਤ ਰੱਖਣ ਦੀ ਉਹਦੀ ਇੱਛਾ ਸੀ, ਅਕਾਦਸ਼ੀ ਵਾਲੇ ਦਿਨ ਉਹ ਵਰਤ ਰੱਖਦਾ ਸੀ।
ਸਰਬ ਨਗਰ ਨਰ ਰਹਿਤ ਅਨਸਨਾ,
ਸਾਰੇ ਗੁਰੂ ਕੇ ਪਿਆਰਿਓ ਜਿਹੜੇ ਨਗਰ ਦੇ ਲੋਕ ਨੇ ਉਹਦੇ ਅਨੁਸਾਰ ਚੱਲਦੇ ਸਨ।
ਇਹ ਦਿਨ ਕੋਈ ਨਾ ਕਰੀ ਅਸਨਾ,
ਉਸ ਦਿਨ ਕਹਿੰਦੇ ਕੋਈ ਵੀ ਜਿਹੜਾ ਨਗਰ ਦਾ ਰਹਿਣ ਵਾਲਾ ਸੀ ਕੋਈ ਵੀ ਗੁਰੂ ਕੇ ਪਿਆਰਿਓ ਭੋਜਨ ਨਹੀਂ ਸਕਦਾ।
ਭਾਣ ਉਹਦੇ ਤੇ ਕਰੇ ਸਨਾਨਾ,
ਭਾਣ ਜਦੋਂ ਸੂਰਜ ਚੜ ਜਾਂਦਾ ਸੀ ਉਦੋਂ ਸਾਰੇ ਲੋਕ ਇਸ਼ਨਾਨ ਕਰਦੇ ਸਨ।
ਤਿਲਕ ਲਗਾਵੇ ਤਨ ਬਿਧਨਾਨਾ,
ਅਨੇਕਾਂ ਪ੍ਰਕਾਰ ਦੇ ਜੋ ਕੱਦੂ ਮਤ ਦੇ ਵਿਚ ਤਿਲਕ ਲੱਗੀ ਹੋਈ ਆ, ਉਹ ਗੁਰੂ ਕੇ ਪਿਆਰੇ ਅਨੇਕਾਂ ਪ੍ਰਕਾਰ ਦੇ ਤਿਲਕ ਲਾਉਂਦੇ ਸਨ।
ਆਸ ਪ੍ਰਕਾਰ ਕੀ ਰੀਤ ਨਰੇਸਾ,
ਇਸ ਤਰ੍ਹਾਂ ਦੀ ਕਹਿੰਦੇ ਰੀਤੀ ਸੀ ਉਹ ਰਾਜੇ ਦੀ।
ਆਪ ਕਰੇ ਕਿਆ ਦੇਸ ਨਰੇਸਾ,
ਆਪ ਗੁਰੂ ਕੇ ਪਿਆਰੇ ਉਸ ਦੇਸ਼ ਦੇ ਵਿਚ ਉਸ ਨੇ ਇਹ ਹੁਕਮ ਕੀਤਾ ਹੋਇਆ ਸੀ।
ਇਹ ਪੁਰ ਪ੍ਰਵਿਸੇ ਮਨ ਸੁਖ ਜਾਈ,
ਉਸ ਪੁਰੀ ਦੇ ਵਿਚ ਜਾ ਕੇ ਉਸ ਸ਼ਹਿਰ ਦੇ ਵਿਚ ਜਾ ਕੇ ਇਹ ਜਿਹੜਾ ਮਨ ਸੁਖ ਨਾਮੇ ਸਾਹੂਕਾਰ ਹੈ ਪਹੁੰਚ ਗਿਆ।
ਸਰਬ ਬਣਜ ਕੀ ਸੋਜ ਲਵਾਈ,
ਸਾਰਾ ਜਿੰਨਾ ਉਹਦਾ ਵਪਾਰ ਦਾ ਸਮਾਨ ਸੀ ਉਹਨੇ ਲਾ ਲਿਆ।
ਤੇਰਾ ਕੀਨ ਥਾਂ ਸੁਭ ਦੇਖੀ,
ਚੰਗੀ ਜਗ੍ਹਾ ਦੇਖ ਕੇ ਉਸ ਨੇ ਗੁਰੂ ਕੇ ਪਿਆਰੇ ਡੇਰਾ ਕੀਤਾ।
ਜਿਸ ਮੈਂ ਸਿੱਖੀ ਰੀਤ ਵਸੇਖੀ,
ਇਹਦੇ ਵਿਚ ਸਿੱਖੀ ਦੀ ਰੀਤੀ ਸੀ, ਆਪਣੇ ਸਿੱਖ ਧਰਮ ਦੇ ਵਿਚ ਪ੍ਰਪੱਕ ਸੀ, ਗੁਰੂ ਨਾਨਕ ਸਾਹਿਬ ਦਾ ਪਿਆਰਾ ਸੀ।
ਸ੍ਰੀ ਨਾਨਕ ਜਿਉਂ ਆਇਸ਼ ਪਰਾਹੀ,
ਜਿਵੇਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਹਨੂੰ ਆਗਿਆ ਦਿੱਤੀ ਸੀ।
ਨਿਤ ਪ੍ਰਤ ਕਰਹਿ ਤਿਉਂ ਨਿਰਬਾਹੀ,
ਜੋ ਨਿਤਾ ਪ੍ਰਤੀ ਪਾਤਸ਼ਾਹ ਜੀ ਦੀ ਆਗਿਆ ਦੇ ਅਨੁਸਾਰ ਆਪਣਾ ਨਿਰਬਾਹ ਕਰਨ ਵਾਲਾ ਸੀ।
ਸਭਾ ਜਾਮ ਨਿਸ ਕਰੇ ਇਸ਼ਨਾਨਾ,
ਸਭਾ ਪੈਰ ਰਾਤ ਰਹਿੰਦੀ ਤੋਂ ਗੁਰੂ ਕੇ ਪਿਆਰੇ ਇਸ਼ਨਾਨ ਕਰਦਾ ਸੀ।
ਇਕ ਮਨ ਕਰੇ ਕੀਰਤਨ ਗਾਨਾ,
ਇਕ ਮਨ ਹੋ ਕੇ ਗੁਰੂ ਕੇ ਪਿਆਰੇ ਸਤਿਗੁਰੂ ਦਾ ਜਸ ਕਰਦਾ ਸੀ, ਵਡਿਆਈ ਕਰਦਾ ਸੀ।
ਗੁਰ ਕੇ ਸ਼ਬਦ ਕਦਕ ਲਿਖ ਲੀਨੇ,
ਗੁਰੂ ਜੀ ਦੇ ਸ਼ਬਦ ਉਹਨੇ ਬਹੁਤੇ ਲਿਖੇ ਹੋਏ ਸਨ, ਕੰਠ ਕੀਤੇ ਹੋਏ ਸਨ।
ਬੜੇ ਪ੍ਰੇਮ ਕਰ ਚਿੱਤ ਹਿਤ ਦੀਨੇ,
ਬੜੇ ਪ੍ਰੇਮ ਦੇ ਨਾਲ ਗੁਰੂ ਕੇ ਪਿਆਰੇ ਮਨ ਲਾ ਕੇ ਪਾਠ ਕਰਦਾ ਸੀ।
ਹੋਰ ਭਈ ਪੰਚਾਮ੍ਰਿਤ ਕਰਕੇ,
ਸਵੇਰ ਵੇਲੇ ਕਹਿੰਦੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ,
ਕਰ ਅਰਦਾਸ ਭਾਉਰ ਧਰ ਕੇ,
ਅਰਦਾਸ ਕਰਦਾ ਸੀ ਬੜਾ ਪ੍ਰੇਮ ਕਰਕੇ ਮਨ ਦੇ ਵਿਚ।
ਮੈਕਟ ਨਰਨ ਸਭ ਹੀ ਕੋ ਦੇਖੇ,
ਜਿਹੜੇ ਆਦਮੀਆਂ ਨੂੰ ਆਪਣੇ ਨੇੜੇ ਪਾਸ ਦੇਖਦਾ ਹੈ,
ਬਾਹਰੋਂ ਆਪ ਚੇ ਕਰ ਲੈ ਕੇ,
ਫੇਰ ਗੁਰੂ ਕੇ ਪਿਆਰੇ ਉਹਨਾਂ ਨੂੰ ਪਹਿਲਾਂ ਦਿੰਦਾ ਸੀ ਔਰ ਫੇਰ ਆਪ ਬਾਅਦ ਦੇ ਵਿਚ ਛਕਦਾ ਸੀ, ਪਹਿਲਾਂ ਉਹਨਾਂ ਨੂੰ ਛਕਾਉਂਦਾ ਸੀ। ਇਸ ਤਰ੍ਹਾਂ ਦੀ ਗੁਰੂ ਕੇ ਪਿਆਰੇ ਇਹਦੀ ਰੀਤੀ ਸੀ। ਇੱਥੇ ਗੁਰੂ ਕੇ ਪਿਆਰਿਓ ਹੁਣ ਸਮਾਂ ਸਮਾਪਤ ਹੈ। ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕੱਲ ਨੂੰ ਕਿਰਪਾ ਕਰਨਗੇ, ਮਨ ਸੁਖ ਨਾਮੇ ਸਾਹੂਕਾਰ ਦੇ ਗੁਣਾਂ ਨੂੰ ਵੇਖ ਕੇ ਰਾਜਾ ਸ਼ਿਵਨਾਮ ਪ੍ਰਭਾਵਿਤ ਹੋਵੇਗਾ ਔਰ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰੇਮੀ ਬਣੇਗਾ। ਉਹ ਸਾਰਾ ਪ੍ਰਸੰਗ ਕੱਲ ਨੂੰ ਸੰਗਤਾਂ ਦੀ ਸੇਵਾ ਚ ਰੱਖਿਆ ਜਾਵੇਗਾ। ਇੱਥੇ ਹੁਣ ਸਮਾਂ ਸਮਾਪਤ ਹੈ। ਬੋਲਦਿਆਂ ਤੋਂ ਇਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਤੁਰਟੀਆਂ ਭੁੱਲਾਂ ਰਹਿ ਗਈਆਂ ਹੋਣਗੀਆਂ, ਅਣਜਾਣ ਤੇ ਭੁੱਲਣ ਹਾਰ ਜਾਣ ਕੇ ਮਾਫ਼ ਕਰਨਾ। ਅੱਗੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਬੇਨਤੀ ਕਰਨੀ ਕਿ ਸਤਿਗੁਰੂ ਜੀ ਸਮਤ ਬਖਸ਼ਣ, ਸੇਵਾ ਦੇ ਯੋਗ ਬਣਾ ਕੇ ਸੇਵਾ ਲੈਂਦੇ ਰਹਿਣ। ਤੋ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈ।
ਨਿਕਟ ਨਰਨ ਸਭ ਹੀ ਕੋ ਦੇ ਕੇ, ਬਹੁਰੇ ਆਪ ਚੈ ਕਰ ਲੈ ਕੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਫਤਿਹ।